ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ, ਸੁਰਤ ਸ਼ਬਦ ਸਾਖੀ ਮੇਰੀ ਸਿੰਘੀ, ਬਾਜੈ ਲੋਕ ਸੁਣੇ ਪਾਤ ਝੋਲੀ ਮੰਗਣ ਕੈ ਤਾਈ, ਭੀਖਿਆ ਨਾਮ ਪੜੇ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ, ਬਾਜੈ ਲੋਕ ਸੁਣੇ ਪਾਤ ਝੋਲੀ ਮੰਗਣ ਕੈ ਤਾਈ, ਭੀਖਿਆ ਨਾਮ ਪੜੇ। ਬਾਬਾ ਗੋਰਖ ਜਾਗੈ, ਗੋਰਖ ਸੋ ਦਿਨ ਗੋਏ ਉਠਾਲੇ, ਕਰਤੇ ਬਾਰ ਨਾ ਲਾਗੈ। ਬਾਬਾ ਗੋਰਖ ਜਾਗੈ, ਗੋਰਖ ਸੋ ਦਿਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਇਹ ਪਾਵਨ ਪਵਿੱਤਰ ਫਰਮਾਨ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕੀਤੀ ਹੈ, ਇਹਦੀ ਭੂਮਿਕਾ ਇਹ ਹੈ ਕਿ ਮਨੁੱਖੀ ਸੁਭਾਅ ਦੇ ਵਿੱਚ ਇਹ ਕਮਜ਼ੋਰੀ ਹੈ ਕਿ ਮੈਂ ਹੀ ਠੀਕ ਹਾਂ ਤੇ ਬਾਕੀ ਦੇ ਗਲਤ ਹਨ। ਸਾਡੇ ਸੁਭਾਅ ਦੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਇਹ ਕਿ ਮੈਂ ਠੀਕ ਹਾਂ ਲੇਕਿਨ ਬਾਕੀ ਦੇ ਗਲਤ ਨੇ। ਲੇਕਿਨ ਗੁਰਮਤਿ ਦਾ ਸਿਧਾਂਤ ਇਹ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਮੈਂ ਚੰਗਾ ਨਹੀਂ ਲੇਕਿਨ ਬਾਕੀ ਦੇ ਜਿੰਨੇ ਨੇ ਇਹ ਸਾਰੇ ਦੇ ਸਾਰੇ ਚੰਗੇ ਨੇ, ਇਹ ਗੁਰਮਤਿ ਸਿਧਾਂਤ ਹੈ। ਗੁਰਮੁਖੋ ਇਸ ਲੜੀ ਦੇ ਤਹਿਤ ਜਿਵੇਂ ਆਪਾਂ ਅੱਜ ਹੀ ਵੇਹਨੇ ਆ ਵੀ ਸਿਆਸੀ ਲੋਕ ਚਾਹੁੰਦੇ ਨੇ ਵੀ ਆਪਾਂ ਦੂਜੇ ਦੀ ਕੁਰਸੀ ਖੋਹ ਕੇ ਮੈਂ ਬਹਿ ਜਾਈਏ, ਇਹ ਮਨੁੱਖੀ ਸੁਭਾਅ ਦੇ ਵਿੱਚ ਬੜੀ ਪੁਰਾਣੀ ਕਮਜ਼ੋਰੀ ਹੈ। ਇਹ ਕੇਵਲ ਰਾਜਨੀਤੀ ਵਿੱਚ ਹੀ ਨਹੀਂ ਧਾਰਮਿਕ ਲੋਕਾਂ ਦੇ ਵਿੱਚ ਵੀ ਰਹੀ, ਔਰ ਜਿਸ ਮੌਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਉਦੋਂ ਹਿੰਦੁਸਤਾਨ ਵਿੱਚ ਯੋਗੀਆਂ ਦਾ ਬੋਲਬਾਲਾ ਸੀ, ਔਰ ਉਹ ਆਪਣੀਆਂ ਕਰਾਮਾਤਾਂ ਵਿਖਾ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ। ਤੇ ਮਨੁੱਖੀ ਸੁਭਾਅ ਦੇ ਵਿੱਚ ਸਾਡੀ ਫਿਤਰਤ ਚ ਇਹ ਕਮਜ਼ੋਰੀ ਹੈ ਕਿ ਆਪਾਂ ਦੂਜੇ ਦੀ ਕਰਾਮਾਤ ਵੇਖ ਕਰਕੇ ਉਹਦੇ ਤੋਂ ਮੁਤਾਸਰ ਹੋ ਕਰਕੇ ਆਪਾਂ ਉਹਦੇ ਮਗਰ ਲੱਗ ਜਾਂਦੇ ਹਾਂ। ਸਾਡੇ ਸਿੱਖ ਧਰਮ ਦੇ ਵਿੱਚ ਕਰਾਮਾਤ ਨੂੰ ਕਹਿਰ ਕਿਹਾ ਗਿਆ, ਲੇਕਿਨ ਜਿੱਥੇ ਪ੍ਰਮਾਤਮਾ ਦੀ ਹੋਣ ਦਾ ਸਵਾਲ ਉਥੇ ਗੁਰੂ ਪਾਤਸ਼ਾਹ ਨੇ ਕਰਾਮਾਤ ਵਿਖਾਈ ਆਪਣੀ ਵਡਿਆਈ ਲਈ ਨਹੀਂ, ਲੇਕਿਨ ਪਰਿਪੂਰਨ ਪ੍ਰਮਾਤਮਾ ਦੀ ਹੋਂਦ ਨੂੰ ਪ੍ਰਗਟ ਕਰਨ ਵਾਸਤੇ। ਜਦੋਂ ਅਸੀਂ ਦੁਨੀਆਂ ਦੇ ਧਰਮਾਂ ਦਾ ਮੁਤਾਲਿਆ ਕਰਦੇ ਹਾਂ ਤੇ ਬਹੁ ਗਿਣਤੀ ਵਿੱਚ ਸਾਡਾ ਸਮਾਜ ਵਿੱਚ ਮੁਸਲਮਾਨ ਭਰਾ ਨੇ ਸਾਡੇ ਇਸਲਾਮ ਧਰਮ ਨੂੰ ਮੰਨਣ ਵਾਲੇ ਵੀਰ, ਉਸ ਇਸਲਾਮ ਦੇ ਵਿੱਚ ਜਿਨ੍ਹਾਂ ਚਿਰ ਕੋਈ ਕਰਾਮਾਤ ਨਾ ਵਿਖਾਏ ਉਹਨੂੰ ਉਹ ਪੀਰ ਨਹੀਂ ਬਣਦੇ, ਔਰ ਉਹਨੂੰ ਪੀਰ ਬਣਨ ਵਾਸਤੇ ਆਪਣੀ ਕਰਾਮਾਤ ਦਾ ਪ੍ਰਗਟਾਵਾ ਕਰਨਾ ਪੈਂਦਾ। ਇਸੇ ਪ੍ਰਕਾਰ ਇਹ ਯੋਗੀ ਲੋਕ ਪੁਰਾਣਾ ਯਾਮ ਦੇ ਦੁਆਰਾ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੂੰ ਮੁਤਾਸਰ ਕਰਦੇ। ਇਹ ਮੈਂ ਆਮ ਕਰਕੇ ਗੱਲ ਕਹਿੰਦਾ ਤੇ ਕਈ ਹੱਸ ਪੈਂਦੇ ਨੇ, ਕਈਆਂ ਨੂੰ ਚੰਗੀ ਵੀ ਲੱਗਦੀ ਹੈ। ਆ ਤੁਸੀਂ ਡੇਰਿਆਂ ਵਿੱਚ ਜਾਂਦੇ ਜੇ ਨਾ, ਜਿਹੜੇ ਬਾਬਿਆਂ ਨੂੰ ਪੈਰੀ ਹੱਥ ਲਾਉਣ ਦੀ ਆਦਤ ਪਈ ਹੈ ਨਾ, ਉਹਨਾਂ ਦੀ ਖੁਰਾਕ ਜੇ ਮੇਰੀ ਗੱਲ ਨੋਟ ਕਰਨਾ, ਤਜਰਬਾ ਕਰਕੇ ਵੇਖਣਾ, ਤੁਸੀਂ ਸੱਤ ਬੰਦੇ ਉਹਦੇ ਡੇਰੇ ਵਿੱਚ ਚਲੇ ਜਾਓ ਤੇ ਪਹਿਲਾਂ ਸਾਰੇ ਰਾਇ ਕਰ ਲਓ ਉਹਨਾਂ ਚ ਪੰਜ ਬੰਦੇ ਬਾਬੇ ਦੇ ਗੋਡੀ ਹੱਥ ਲਾਉਣ ਤੇ ਦੋ ਨਾ ਲਾਉਣ ਤੇ ਬਾਬੇ ਨੂੰ ਇਉਂ ਲੱਗੇਗਾ ਵੀ ਇਹਨਾਂ ਨੂੰ ਗੋਲੀ ਮਾਰ ਦਿਆਂ, ਤੇ ਘੜੀ ਮੁੜੀ ਪੁੱਛੇਗਾ ਦੋ ਬੰਦੇ ਕੌਣ ਨੇ ਤੇ ਜਿਹੜੇ ਇੱਥੇ ਆਏ ਨੇ, ਗੁਰੂ ਕੇ ਸਿੱਖ ਬੰਦੇ ਹੀ ਹੋਣਗੇ ਨਾ। ਲੇਕਿਨ ਉਹਨੂੰ ਰੜਕਦਾ ਵੀ ਹਾਂ ਜਾਂ ਮੇਰੇ ਇਹਨਾਂ ਨੇ ਗੋਡਿਆਂ ਨੂੰ ਹੱਥ ਕਿਉਂ ਨਹੀਂ ਲਾਇਆ। ਇਹ ਮਨੁੱਖੀ ਸੁਭਾਅ ਦੇ ਵਿੱਚ ਇੱਕ ਬੜੀ ਕਮਜ਼ੋਰੀ ਹੈ। ਤੇ ਮੈਂ ਤਕਰੀਬਨ ਜੋ ਆਪ ਟਕਸਾਲ ਵਿੱਚ ਮਹਾਂਪੁਰਸ਼ਾਂ ਕੋਲੋਂ ਪੜ੍ਹਿਆ, ਨਾ ਗੋਡੀ ਹੱਥ ਲਾਓ ਨਾ ਲਵਾਓ। ਅਸੀਂ ਗੁਰਸਿੱਖ ਹਾਂ, ਸਾਨੂੰ ਹਦਾਇਤ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਜਦੋਂ ਗੁਰੂ ਕਾ ਸਿੱਖ ਗੁਰੂ ਕੇ ਸਿੱਖ ਨੂੰ ਮਿਲਦਾ, ਭਾਵੇਂ ਉਹ ਸਾਡੀ ਭੈਣ ਹੋਵੇ, ਭਾਵੇਂ ਉਹ ਸਾਡੀ ਬੱਚੀ ਹੋਵੇ, ਸਾਡਾ ਭਰਾ ਹੋਵੇ, ਆਪਾਂ ਫਤਿਹ ਬੁਲਾਵਾਂਗੇ ਤੇ ਗੁਰਮੁਖੋ ਸਾਡੀ ਜਬਾਨ ਪਵਿੱਤਰ ਹੋ ਜਾਏਗਾ, ਕੰਨ ਪਵਿੱਤਰ ਹੋ ਜਾਣਗੇ। ਰਹੋ ਵਿਚਾਰ ਇਸੇ ਪ੍ਰਕਾਰ ਗੁਰਮੁਖੋ ਜਿਹੜੇ ਗੋਰਖ ਨੂੰ ਮੰਨਣ ਵਾਲੇ ਯੋਗੀ ਲੋਕ ਸਨ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਮਿਲੇ। ਇਤਿਹਾਸ ਪੜ੍ਹਦੇ ਹਾਂ, ਚਾਰ ਪੰਜ ਵੇਰਾਂ ਉਨ੍ਹਾਂ ਦੀ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਬੈਸ ਮੁਬਾਸਾ ਹੋਇਆ, ਹੋ ਸਕਦਾ ਕਈ ਵੇਰਾਂ ਹੋਇਆ ਵੇ, ਲੇਕਿਨ ਚਾਰ ਪੰਜ ਥਾਵਾਂ ਤੇ ਵਿਸ਼ੇਸ਼ ਤੌਰ ਤੇ ਜ਼ਿਕਰ ਹੈ। ਜਿਹੜੀ ਸਿੱਧ ਗੋਸ਼ਟ ਬਾਣੀ ਹੈ ਨਾ, ਉਹਦਾ ਭਾਵ ਹੀ ਇਹੋ ਹੈ ਕਿ ਸਿੱਧ ਗੁਰੂ ਪਾਤਸ਼ਾਹ ਦੇ ਅੱਗੇ ਸਵਾਲ ਕਰਦੇ ਤੇ ਗੁਰੂ ਪਾਤਸ਼ਾਹ ਨੂੰ ਜਵਾਬ ਦਿੰਦੇ ਹਨ। ਜਿਵੇਂ ਸਾਨੂੰ ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਕਿਉਂ ਮੰਨਦੇ ਹੋ, ਤੇ ਸਾਡੇ ਗੁਰੂ ਨੇ ਕਹਿ ਦਿੱਤਾ ਮੈਂ ਸ਼ਬਦ ਨੂੰ ਮੰਨਦਾ। ਉਹਨਾਂ ਸਵਾਲ ਕੀਤਾ, ਪਵਨ ਆਰੰਭ ਕਵਨ ਗੁਰੂ ਕਿਸਕਾ ਤੂੰ ਚੇਲਾ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ, ਨਾਥ ਜੀ ਪਵਨ ਆਰੰਭ ਸਤਿਗੁਰ ਮਤ ਵੇੜਾ, ਸ਼ਬਦ ਗੁਰੂ ਸੁਰ ਤੁਨ ਚੇਲਾ। ਮੈਂ ਵਿਅਕਤੀ ਨੂੰ ਗੁਰੂ ਨਹੀਂ ਮੰਨਦਾ, ਮੈਂ ਸ਼ਬਦ ਨੂੰ ਗੁਰੂ ਮੰਨਦਾ। ਤੇ ਸ਼ਬਦ ਕਿਹੜਾ? ਏਕ ਓਂਕਾਰ ਸਤਨਾਮ ਕਰਤਾ ਪੁਰਖ, ਜੋ ਮੂਲ ਮੰਤਰ ਹੈ। ਰਹੁ ਵਿਚਾਰ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਇਹ ਕਿਹਾ ਵੀ ਤੁਸੀਂ ਗੋਰਖ ਨੂੰ ਮੰਨੋ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਤੁਹਾਡੇ ਵਾਲੇ ਗੋਰਖ ਨੂੰ ਨਹੀਂ ਮੰਨਦਾ, ਜਿਹੜਾ ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ ਮੈਂ ਉਸ ਗੋਰਖ ਨੂੰ ਮੰਨਦਾ। ਸਮਾਂ ਨਹੀਂ ਕਿ ਮੈਂ ਖੁਲਾਸੇ ਵਿੱਚ ਬੂਤਾ ਜਾਵਾਂ। ਜਿਹੜਾ ਗੋਰਖ ਹੋਇਆ ਨਾ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ, ਜਿਹੜੀ ਮੈਂ ਗੱਲ ਕੀਤੀ ਵੀ ਮੇਰੇ ਮਤ ਵਿੱਚ ਆ ਜਾਓ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੋਰਖ ਮੈਨੂੰ ਤਾਂ ਕਹੀ ਜਾਣਾ, ਪਰ ਯਾਦ ਰੱਖ ਤੇਰੇ ਗੁਰੂ ਦੀ ਕੀ ਹਾਲਤ ਹੈ। ਇਹ ਸਾਨੂੰ ਟਕਸਾਲ ਚ ਪੜਾਇਆ ਗਿਆ। ਗੋਰਖ ਦੇ ਗੁਰੂ ਦਾ ਨਾਮ ਸੀ ਮਛੰਦਰ। ਗੁਰਮੁਖੋ ਸਾਨੂੰ ਗੁਰੂ ਨਾਨਕ ਪਹੁੰਚਾਵੇ, ਸਾਨੂੰ ਬਾਜਾਂ ਵਾਲੇ ਨੇ ਕਸ਼ਹਿਰਾ ਪਵਾਇਆ, ਸਿਖਾ ਤੂੰ ਕਸ਼ਹਿਰਾ ਪਾ ਲਿਆ, ਤੇਰੇ ਵਾਸਤੇ ਕੇਵਲ ਤੇ ਕੇਵਲ ਇੱਕ ਧਰਮ ਪਤਨੀ, ਬਾਕੀ ਤੇਰੀਆਂ ਭੈਣਾਂ ਤੇ ਭਾਈ ਧੀਆਂ। ਸਿੱਖਾ ਵੇਖੀ ਪ੍ਰਤੱਖ ਤਾਂ ਕੀ, ਸੁਪਨੇ ਦੇ ਵਿੱਚ ਵੀ ਪਰਾਏ ਬਿਸਤਰੇ ਤੇ ਨਹੀਂ ਜਾਣਾ। ਜਿਹੜੀ ਇੰਦਰਾ ਡੈਣ ਨੇ ਅਕਾਲ ਤਖ਼ਤ ਦੀ ਬਿਲਡਿੰਗ ਢਾਈ ਹੈ ਨਾ, ਜਦੋਂ ਆਪਾਂ ਸਵੇਰੇ ਮਾਰੇ ਸਵਾਰੀ ਲੈ ਕੇ ਉਤਰਦੇ ਹਾਂ, ਉਹਦੇ ਪੌੜੀਆਂ ਦੇ ਐਸ ਪਾਸੇ ਇੱਕ ਸ਼ਬਦ ਉਕਰਿਆ ਹੁੰਦਾ ਸੀ, ਮੈਂ ਰੋਜ਼ਾਨਾ ਉਹ ਸ਼ਬਦ ਨੂੰ ਜਾ ਕੇ ਪੜ੍ਹਦਾ ਹੁੰਦਾ ਸਾਂ, ਕਿਉਂਕਿ ਮੈਂ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਦੇ ਨਾਂ ਰਹਿੰਦਾ ਸਾਂ। ਤੇ ਸ਼ਬਦ ਕੀ ਸੀ? ਸੁਧ ਜਪਤੇ ਹਮ ਲਈ, ਇਹ ਲਿਖਿਆ ਸੀ ਬਕਾਇਦਾ ਉਕਰਿਆ ਪੌੜੀਆਂ ਵਿੱਚ, ਸੁਧ ਜਪਤੇ ਹਮ ਲਈ ਬਚਨ ਗੁਰਦੈ ਹਮਾਰੇ, ਪੂਤ ਉਹੀ ਭਰਣ ਤੋਏ ਪ੍ਰਾਣ ਜਬਲਾ ਖੜਤਾਰੇ, ਨਿਜ ਨਾਰੀ ਕੇ ਸਾਥ ਨਿਉ ਤੁਮ ਨਿਤ ਬੜਿਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਇਓ। ਇਹ ਦਸਮ ਪਾਤਸ਼ਾਹ ਦਾ ਸ਼ਬਦ ਹੈ। ਜਿਹੜੀ ਗੁਰਮੁਖੋ ਮੈਂ ਬੇਨਤੀ ਕਰ ਰਿਹਾ, ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਗੁਰਮੁਖਾ ਉਹ ਗੋਰਖਾ ਮੈਨੂੰ ਤਾਂ ਕਹੀ ਜਾਣਾ, ਆਪਣੇ ਗੁਰੂ ਦੀ ਹਾਲਤ ਵੇਖ, ਵੇਖੋ ਕਾਮ ਬੰਦੇ ਦੀ ਕਿੰਨੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ। ਇੱਕ ਰਾਜਾ ਮਰ ਗਿਆ, ਉਸ ਮਰੇ ਹੋਏ ਰਾਜੇ ਦੀ ਦੇਹ ਵਿਚ ਪ੍ਰਵੇਸ਼ ਕਰਕੇ ਤੇ ਉਹਦੀਆਂ ਰਾਣੀਆਂ ਨਾਲ ਮੰਦ ਕਰਮ ਕਰਦਾ ਹੈ। ਮਛੰਦਰ ਨਾਥ ਇਹ ਗੋਰਖ ਦੇ ਗੁਰੂ ਦੀ ਹਾਲਤ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੈਨੂੰ ਤਾਂ ਤੂੰ ਕਹਿੰਦਾ ਵੀ ਆਹ ਕਰੋ ਤੇ ਆਹ ਕਰੋ, ਪਹਿਲਾਂ ਆਪਣਾ ਗੁਰੂ ਤਾਂ ਸੰਭਾਲ। ਉਹ ਕਈ ਕਰਤੂਤ ਕਰਦਾ, ਬੰਦਾ ਕਿੰਨਾ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਉਹਨੇ ਲੋਕਾਂ ਨੂੰ ਕਹਿ ਦਿੱਤਾ ਵੀ ਕੋਈ ਵੀ ਮੁੰਦਰਾ ਵਾਲਾ ਬੰਦਾ ਮੇਰੀ ਮਹਿਲਾ ਚ ਨਾ ਆਵੇ ਤਾਂ ਕਿ ਮੇਰੀ ਇਹ ਕਮਜ਼ੋਰੀ ਲੀਕ ਨਾ ਹੋ ਜਾਏ। ਆ ਤੁਸੀਂ ਕਿਤੇ ਵੇਖਣਾ ਜਿਹੜੇ ਜੋਗੀ ਭਰਾ ਨੇ ਨਾ ਇੱਕ ਕੰਨ ਢੱਕਣਗੇ, ਤੁਸੀਂ ਆਮ ਮੇਰੀ ਗੱਲ ਤੋਂ ਨੋਟ ਕਰਨਾ, ਜਿਹੜੇ ਤੁਹਾਨੂੰ ਜੋਗੀ ਮਿਲਣਗੇ ਉਹਨਾਂ ਦਾ ਇੱਕ ਕੰਨ ਢੱਕਿਆ ਹੋਵੇਗਾ। ਇਹਦੇ ਪਿੱਛੇ ਕਾਰਨ ਕੀ ਹੈ? ਇਹਦਾ ਕਾਰਨ ਹੈ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਪਹਿਲਾਂ ਆਪਣੇ ਗੁਰੂ ਨੂੰ ਸੰਭਾਲ, ਗੋਰਖ ਜੀ ਗਏ ਇਹਨਾਂ ਆਪਣੇ ਕੰਨ ਨੂੰ ਢੱਕ ਲਿਆ, ਉਥੇ ਪੰਕਤੀਆਂ ਪੜੀਆਂ ਜਾਗ ਮਛੰਦਰਾ ਗੋਰਖ ਬੋਲੇ ਜਾਗਣਾ ਕਰ। ਔਰ ਉਸੇ ਮੌਕੇ ਮਛੰਦਰ ਨਾਥ ਉਸ ਰਾਜੇ ਦੀ ਦੇਹ ਨੂੰ ਛੱਡ ਕੇ ਮੁੜ ਕੇ ਆਇਆ, ਕਹਿਣ ਤੋਂ ਭਾਵ ਕੇ ਗੁਰਮੁਖੋ ਬਕਾਰ ਗੁਰੂ ਕਿਰਪਾ ਕਰੇ, ਗੁਰੂ ਦੀ ਕਿਰਪਾ ਤੋਂ ਬਿਨਾਂ ਬਚਿਆ ਨਹੀਂ ਜਾਂਦਾ, ਗੁਰੂ ਮਾਰੀ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਪਰ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਵੀ ਤੁਸੀਂ ਸਾਡੀ ਧਾਰਮਿਕ ਚਿੰਨ ਪਾਓ, ਜਿਵੇਂ ਆਪਾਂ ਨੂੰ ਹੁਕਮ ਹੈ ਪੰਜ ਕਕਾਰ ਵਾਲੇ ਧਾਰਨ ਕਰਨੇ, ਉਹ ਸਿੰਗੀ ਲਾਓ, ਝੋਲੀ ਲਾਓ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਭਲਿਆ ਮੈਂ ਕੱਲਾ ਫੂਕਾਂ ਵਿਚ ਵਿਸ਼ਵਾਸ ਨਹੀਂ ਕਰਦਾ, ਮੈਂ ਆਹ ਸਿੰਗੀ ਵਜਾਉਣਾ, ਮੈਂ ਸਿੰਗੀ ਵਜਾਉਣਾ। ਇਹ ਨਹੀਂ ਭਾਵੇਂ ਸਿੰਗੀ ਦੇ ਉਲਟਾਂ ਮੈਂ ਕੇਵਲ ਤੇ ਕੇਵਲ ਵਿਖਾਲੇ ਨੂੰ ਕੰਡੈਮ ਕਰਦਾ, ਮੈਂ ਅੰਤਰੀ ਭਾਵ ਨੂੰ ਧਾਰਨ ਕਰਦਾ ਹਾਂ। ਔਰ ਉਸ ਮੌਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਵੇਂ ਉਹਨੂੰ ਸੰਬੋਧਨ ਕਰਕੇ ਸਿੱਖਿਆ ਦਿੱਤੀ ਹੈ, ਉਹ ਅੜਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨਗੇ। ਮਨ ਇਕਾਗਰ ਕਰਨ ਲਈ ਯਤਨ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਗ ਦੇ ਵਿਚ ਧੰਨ ਗੁਰੂ ਨਾਨਕ ਪਾਤਸ਼ਾਹ ਇਹ ਪਾਵਨ ਉਪਦੇਸ਼ ਦਿੰਦੇ ਹਨ।
ਸੁਰਤ ਸ਼ਬਦ ਸਾਖੀ ਮੇਰੀ ਸਿੰਘੀ।
ਸੋ ਜਿਹੜਾ ਸ਼ਬਦ ਹੈ ਨਾ ਇਹਦੇ ਵਿਚ ਆਪਣੀ ਸੁਰਤੀ ਨੂੰ ਜੋੜਨਾ, ਜਿਵੇਂ ਆ ਕਈ ਭਰਾ ਸੰਖ ਵਜਾਉਂਦੇ ਹਨ, ਤੁਰੀ ਵਜਾਉਂਦੇ ਨੇ, ਇਸੇ ਤਰ੍ਹਾਂ ਜੋਗੀ ਲੋਕ ਸਿੰਗੀ ਵਜਾਉਂਦੇ ਨੇ ਸਿੰਗੀ। ਹੁਣ ਤਾਂ ਆਪਣੇ ਸਪੀਕਰ ਆ ਗਏ ਨੇ ਨਾ, ਤੇ ਮੈਨੂੰ ਬਚਪਨ ਵਿਚ ਚੰਗੀ ਤਰ੍ਹਾਂ ਚੇਤਾ ਹੈ ਜਦੋਂ ਸ਼ਾਮ ਨੂੰ ਰਹਿ ਰਸਤਾ ਪਾਠ ਦਾ ਟਾਈਮ ਹੋਣਾ ਤੇ ਬਾਬਿਆਂ ਨੇ ਸੰਖ ਪੂਰਨਾ, ਇਹ ਮੈਂ ਆਪਣੇ ਪਿੰਡ ਭੂਰੇ ਕੋਨੇ ਵੇਖਿਆ ਹੈ, ਕਿਉਂ ਸਪੀਕਰ ਨਹੀਂ ਸੀ ਹੁੰਦੇ। ਉਨ੍ਹਾਂ ਨੇ ਸੰਖ ਪੂਰਨਾ ਤਾਂ ਕਿ ਲੋਕੀ ਸੁਚੇਤ ਹੋਣ ਔਰ ਉਹ ਪਰਮਾਤਮਾ ਦਾ ਨਾਮ ਲੈਣ, ਇਹ ਉਨ੍ਹਾਂ ਨੂੰ ਇੱਕ ਇਸ਼ਾਰਾ ਹੁੰਦਾ ਸੀ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਅਸੀਂ ਸ਼ਬਦ ਵਿਚ ਸੁਰਤੀ ਨੂੰ ਜੋੜਨ ਨੂੰ ਪ੍ਰੈਫਰੈਂਸ ਦਿੰਦੇ ਹਾਂ। ਗੁਰਮੁਖ ਆਪਾਂ ਰੋਜ਼ ਪੜ੍ਹ ਕਰਦੇ ਹਾਂ, ਧਿਆਨ ਦਿਆ ਜੇ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲਾਓ। ਗੁਰੂ ਕੇ ਸਿੱਖਾ ਸੁਣ ਮੰਨ ਤੇ ਆਪਣੀ ਬਿਰਤੀ ਨੂੰ ਅੰਤਰ ਮੋਕਰ। ਇਹ ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ ਮੈਂ ਕਹਿੰਦਾ ਆਪ ਜੀ ਨੂੰ, ਆਪਾਂ ਗੁਰਦੁਆਰੇ ਆਏ ਨਾ, ਕਿਸੇ ਦੀ ਪੱਗ ਟੇਢੀ ਹੈ, ਕਿਸੇ ਦੇ ਕੱਪੜੇ ਮੈੜੇ ਨੇ, ਉਹਨਾਂ ਨੂੰ ਨਾ ਵੇਖੋ, ਆਪਣੇ ਤੱਕ ਸੀਮਤ ਰਹੋ, ਆਪਣੇ ਆਪ ਨੂੰ ਅੰਦਰ ਵੇਖੋ ਵੀ ਮੈਂ ਕੀ ਕਰਦਾ ਹਾਂ। ਆਪਾਂ ਤਾਂ ਲੋਕਾਂ ਨੂੰ ਵੇਖੀ ਜਾਂਦੇ ਹਾਂ ਉਹਦਾ ਸਿਰ ਨੰਗਾ ਸੀ, ਉਹਦੀ ਪੱਗ ਟੇਢੀ ਸੀ, ਉਹਦੇ ਕੱਪੜੇ ਵਧੀਆ, ਨਾ ਨਾ, ਗੁਰਦੁਆਰੇ ਆ ਕੇ ਕੇਵਲ ਤੇ ਕੇਵਲ ਗੁਰੂ ਨੂੰ ਵੇਖੋ ਤੇ ਆਪਣੇ ਅੰਦਰ ਝਾਤੀ ਮਾਰੋ ਕਿ ਮੇਰੇ ਅੰਦਰ ਕਿੰਨੀਆਂ ਕਮਜ਼ੋਰੀਆਂ ਨੇ, ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰੋ ਪਾਤਸ਼ਾਹ ਰਹਿਮਤ ਦਾ ਝਾੜੂ ਮਾਰ ਕੇ ਕਿਤੇ ਮੇਰੇ ਅੰਦਰੋਂ ਵੀ ਐਬ ਕੱਢ ਦੇ। ਮੇਰੇ ਸਾਹਮਣੇ ਇਕਦਮ ਮਾਤਾ ਖੀਵੀ ਆ ਜਾਂਦੀ ਹੈ ਗੁਰੂ ਅੰਗਦ ਸਾਹਿਬ ਦੇ ਮਹਿਲ, ਜਦੋਂ ਬਾਬਾ ਲਹਿਣਾ ਜੀ ਅਜੇ ਗੁਰੂ ਅੰਗਦ ਰੂਪ ਨਹੀਂ ਨਾ ਬਣੇ ਤੇ ਇਹ ਤਿੰਨਾਂ ਸਾਲਾਂ ਤੋਂ ਬਾਅਦ ਖਡੂਰ ਸਾਹਿਬ ਆਏ ਤੇ ਮਾਤਾ ਖੀਵੀ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੀ ਸਵਾਮੀ ਜੀ ਮੇਰੇ ਵੱਲੋਂ ਝਾੜੂ ਵੀ ਇੱਕ ਲੈ ਜਾਓ, ਲੂਣ ਲੈ ਜਾਓ। ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਬਾਬੇ ਲਹਿਣੇ ਦੇ ਰੂਪ ਨੇ ਕਹਿਣ ਲੱਗੇ ਖੀਵੀ ਕੀ ਕਿਹਾ ਏ? ਕਹਿੰਦੀ ਸਵਾਮੀ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਜਾਣਾ ਤੇ ਉਹਨਾਂ ਨੂੰ ਬੇਨਤੀ ਕਰਨੀ, ਜਿਵੇਂ ਲੂਣ ਖਾਂਦਿਆਂ ਅਕੀਦਾ ਨਹੀਂ ਨਾ ਅਸੀਂ ਤੇਰੀ ਸੇਵਾ ਤੋਂ ਅਕੀਏ ਨਾ।
ਸਤਿ ਸ੍ਰੀ ਅਕਾਲ।
ਤੇ ਜਿਵੇਂ ਲੂ ਝਾੜੂ ਮਾਰ ਕਰਕੇ ਕੂੜਾ ਕਰਕਟ ਬਾਹਰ ਕੱਢ ਦੀਦਾ, ਸਾਡੇ ਕੋਲ ਤਾਂ ਬਾਂਸ ਦਾ ਝਾੜੂ ਹੈ, ਅਸੀਂ ਤੇਰੇ ਦਰਬਾਰ ਦੇ ਸੇਵਕ ਆ, ਤੇਰੇ ਦਰ ਤੇ ਝਾੜੂ ਮਾਰਦੇ ਰਹੀਏ, ਪਰ ਤੂੰ ਸਾਡੇ ਹਿਰਦੇ ਅੰਦਰ ਰਹਿਮਤ ਦਾ ਝਾੜੂ ਮਾਰ ਕੇ ਤੇ ਸਾਡੇ ਅੰਦਰੋਂ ਔਗਣ ਕੱਢ ਦੀ। ਔਰ ਇਸੇ ਕਾਰਨ ਕਰਕੇ ਗੁਰਮੁਖ ਆਪਾਂ ਸੱਤੇ ਬਲਵੰਡੀ ਦੀ ਵਾਰ ਪੜ੍ਹਦੇ ਆ ਤੇ ਗੁਰੂ ਘਰ ਦੇ ਕੀਰਤਨੀਆਂ ਨੇ ਮਾਤਾ ਖੀਵੀ ਨੂੰ ਚੇਤੇ ਕੀਤਾ। ਬਾਣੀ ਚ ਨਾ ਹੈ ਮਾਤਾ ਖੀਵੀ ਦਾ, ਮਾਤਾ ਖੀਵੀ ਸੋ ਸੋਏ ਜਿਨ ਗੋਏ ਅਠਾਲੀ, ਲੰਗਰ ਦੌਲਤ ਵੰਡ ਗਏ ਰਸ ਅੰਮ੍ਰਿਤ ਖੀਰ ਕਿਹਾਲੀ। ਤੇ ਮੈਂ ਗੁਰਮੁਖ ਅੰਦਰੋਂ ਕਹਿੰਦਾ ਕਿਤੇ ਲੰਗਰ ਪ੍ਰਸ਼ਾਦੇ ਕਰਦੇ ਹੋ, ਮਾਤਾ ਖੀਵੀ ਦਾ ਨਾਮ ਹੀ ਲੈ ਲਿਆ ਕਰੋ, ਜੇ ਘਰ ਜੇ ਤੇ ਮੈਨੂੰ ਘੇਰ ਲਿਆ ਜੇ। ਮਾਤਾ ਖੀਵੀ ਦੇ ਨਾਂ ਚ ਇੰਨੀ ਬਰਕਤ ਹੈ, ਵਿਚੋਂ ਸੁਭਾਵਿਕ ਗੱਲ ਆ ਗਈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਜੋਗੀ ਜੀ ਸ਼ਬਦ ਵਿਚ ਸੁਰਤੀ ਨੂੰ ਜੋੜਨਾ। ਔਰ ਇਸੇ ਪ੍ਰਕਾਰ ਜੋ ਪਰਿਪੂਰਨ ਪਰਮਾਤਮਾ ਨੂੰ ਲੋਕੀ ਸੁਣਦੇ ਨੇ ਉਸ ਪਾਸੇ ਆਪਣੇ ਮਨ ਨੂੰ ਜੋੜਨਾ, ਇਹ ਸਿੰਘੀ ਵਜਾਉਣਾ ਹੈ।
ਬਾਜੈ ਲੋਕ ਸੁਣੇ।
ਔਰ ਗੁਰਮੁਖੋ ਉਹਦਾ ਪਰਿਪੂਰਨ ਪਰਮਾਤਮਾ ਅਨਹਦ ਸ਼ਬਦ ਵਜੇ ਮਤ ਗੁਰਮਤ ਬੜ ਭਾਗੀ ਅਨਹਦ ਵਜਿਆ, ਆਨੰਦ ਮੂਹ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ, ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਪਰਦਾ ਕਰਿਆ। ਸੋ ਗੁਰਦੇਵ ਕਹਿੰਦੇ ਨੇ ਭਾਈ ਉਹਦਾ ਪਰਿਪੂਰਨ ਪਰਮਾਤਮਾ ਨਾ ਉਹ ਹਰੀ ਥਾਂ ਤੇ ਵਿਆਪਕ ਹੈ, ਸਾਰੇ ਲੋਕ ਉਹਨੂੰ ਸੁਣਦੇ ਨੇ ਪਤ ਝੋਲੀ ਮੰਗਣ ਕੇ ਤਾਈ। ਗੁਰਮੁਖੋ ਇਹ ਆਪਾਂ ਸਮਝ ਪੁਣੇ ਵਿਚ ਕਈ ਵਾਰ ਦੂਜਿਆਂ ਦੀ ਨਿੰਦਿਆ ਕਰਨ ਲੱਗ ਪਏ, ਕੰਡੈਮ ਕਰਨ ਲੱਗ ਪੈਂਦੇ ਆ। ਜਿੰਨੇ ਵੀ ਦੁਨੀਆਂ ਦੇ ਧਾਰਮਿਕ ਚਿੰਨ ਨੇ ਨਾ, ਭਾਵੇਂ ਕਿਸੇ ਵੀ ਧਰਮ ਦਾ, ਜਦੋਂ ਉਹਨਾਂ ਮਹਾਂਪੁਰਸ਼ਾਂ ਨੇ ਬਣਾਇਆ ਉਹਦਾ ਕੋਈ ਨਾ ਕੋਈ ਮਤਲਬ ਸੀ। ਲੇਕਿਨ ਦੁਖਾਂਤ ਇਹ ਵੀ ਸਮੇਂ ਦੇ ਨਾਲ ਮੁੜ ਕੇ ਉਹ ਰਸਮ ਰਹਿ ਜਾਂਦੀ ਹੈ, ਲੋਕ ਉਹਦੇ ਭਾਵ ਨੂੰ ਛੱਡ ਜਾਂਦੇ ਨੇ। ਪਹਿਲਾਂ ਕੋਈ ਨਾ ਕੋਈ ਭਾਵ ਹੁੰਦਾ, ਜਿਵੇਂ ਮਹਾਤਮਾ ਜਨ ਆਪਾਂ ਵੇਹਨੇ ਆ ਨਾ, ਤੇ ਉਹਨਾਂ ਨੇ ਚੋਲਾ ਪਾਇਆ ਹੁੰਦਾ ਤੇ ਆਪਾਂ ਕਹਿੰਦੇ ਚੋਲੇ ਨਾਲ ਰੱਬ ਮਿਲ ਜਾਏਗਾ, ਨਹੀਂ ਨਹੀਂ, ਉਹਨੂੰ ਉਹ ਮਹਾਤਮਾ ਕਹਿੰਦੇ ਨੇ ਕੱਫਣੀ। ਉਹ ਕੱਫਣੀ ਤਾਂ ਕਹਿੰਦੇ ਨੇ ਵੀ ਜਿਵੇਂ ਕੋਈ ਬੰਦਾ ਮਰ ਜਾ ਤੇ ਆਪਾਂ ਕਹਿੰਦੇ ਕੱਫਣ ਪਾਇਆ, ਉਹਨਾਂ ਦਾ ਗੁਰੂ ਕਹਿੰਦਾ ਪੁੱਤਰਾ ਤੂੰ ਕੱਫਣ ਪਾ ਲਿਆ, ਤੂੰ ਅੱਜ ਤੂੰ ਮਰ ਗਿਆ। ਜਿਹੜਾ ਮਰ ਗਿਆ ਨਾ ਉਹ ਆਪਣੀ ਮਰਜ਼ੀ ਨਹੀਂ ਕਰਦਾ, ਇਹ ਉਹਨਾਂ ਦੇ ਚੋਲੇ ਦਾ ਭਾਵ ਹੈ ਕੱਫਣੀ ਪਾਉਣੀ। ਇਸੇ ਪ੍ਰਕਾਰ ਇੱਥੇ ਜਿਹੜੇ ਜੋਗੀ ਲੋਕ ਸਨ ਉਹ ਆਪਣੇ ਚੇਲੇ ਨੂੰ ਸਭ ਤੋਂ ਪਹਿਲਾਂ ਮੰਗਣ ਭੇਜਦੇ, ਕਿਉਂਕਿ ਮੰਗਣਾ ਬੜਾ ਔਖਾ ਹੈ। ਪੰਜਾਬੀ ਦੀ ਕਹਾਵਤ ਹੈ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ, ਇਹ ਗੁਰਬਾਣੀ ਦੀ ਪੰਕਤੀ ਨੇ, ਸਾਡੀ ਪੰਜਾਬੀ ਦੀ ਕਹਾਵਤ ਹੈ। ਮੰਗਣਾ ਬੜਾ ਔਖਾ ਹੈ ਤੇ ਮੈਂ ਵਿਦਾਂਤ ਸ਼ਾਸਤਰ ਦੇ ਵਿਚ ਇਕ ਪੰਕਤੀ ਪੜ੍ਹੀ, ਕਬਲਾ ਗੁਣ ਔਰ ਗੌਰਵਤਾ ਜਬਲਾ ਕਹੇ ਨਾ ਦੇ ਕਹੇ ਧੋਖੇ ਸਭ ਗੁਣ ਗੌਰ ਪਿੱਠ ਦੇ। ਇਹ ਸਾਨੂੰ ਵਿਦਾਂਤ ਵਿਚ ਸੰਤਾਂ ਮਹਾਂਪੁਰਸ਼ਾਂ ਨੇ ਪੰਕਤੀ ਪੜ੍ਹਾਈ ਕੀ, ਇਹਦਾ ਅਰਥ ਹੈ ਵੀ ਤੁਹਾਡਾ ਸਤਿਕਾਰ, ਤੁਹਾਡੇ ਗੁਣ ਦੀ ਕਦਰ ਉਦੋਂ ਤੱਕ ਹੈ ਜਦੋਂ ਤੁਸੀਂ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ। ਜਦੋਂ ਹੱਥ ਅੜ ਗਿਆ ਤੇ ਉਹਨਾਂ ਕਹਿਣਾ ਹੈ ਤਾਂ ਮੰਗਤਾ ਉਹਦਾ ਸਤਿਕਾਰ ਖਤਮ ਹੋ ਜਾਏਗਾ। ਤੁਹਾਡਾ ਸਤਿਕਾਰ ਤੇ ਅਦਬ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਕਿਸੇ ਅੱਗੇ ਹੱਥ ਨਾ ਅੱਡੋ। ਹਾਂ ਇੱਕ ਮੈਂ ਬੇਨਤੀ ਕਰਾਂਗਾ, ਹੱਥ ਅੱਡੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ, ਪਾਤਸ਼ਾਹ ਮੈਂ ਤੇਰੇ ਦਰ ਦਾ ਮੰਗਤਾ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਆਖਿਆ ਕਰੋ, ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਣ ਹਾਰ ਦਤਾਰ ਮੈਂ ਨਿੱਤ ਚਤਾਰਿਆ, ਨਖੋਟ ਨਾ ਜਾਈ ਮੂਲ ਅਤੁਲ ਭੰਡਾਰਿਆ। ਮੈਂ ਤੇਰੇ ਅੱਗੇ ਤਾਂ ਮੰਗਿਆ ਜਿਹੜਾ ਤੇਰਾ ਭੰਡਾਰਾ ਮੁੱਕਦਾ ਨਹੀਂ। ਜਿਵੇਂ ਆਪਾਂ ਕਹਿੰਦੇ ਥੋੜੇ ਜੇ ਤੁਸੀਂ ਲੇਟ ਆ ਗਏ ਸਵੇਰੇ ਖੀਰ ਬੜੀ ਵੱਧ ਦੀ ਪੱਤੀ ਸੀ, ਪਰ ਜਿਹੜਾ ਵਾਹਿਗੁਰੂ ਆ ਨਾ ਉਹਦਾ ਭੰਡਾਰਾ ਮੁੱਕਦਾ ਹੀ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਤ ਝੋਲੀ ਮੰਗਣ ਕੇ ਤਾਂ ਹੀ ਭੇਖਿਆ ਨਾਮ ਪੜੇ। ਔਰ ਮੈਂ ਮੰਗਦਾ ਕਿ ਚੌਲ ਨਹੀਂ ਮੰਗਦਾ, ਆਟਾ ਨਹੀਂ ਮੰਗਦਾ, ਮੈਂ ਦਾਲ ਨਹੀਂ ਮੰਗਦਾ, ਮੈਂ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ, ਹੇ ਵਾਹਿਗੁਰੂ ਮੈਨੂੰ ਨਾਮ ਦੀ ਭਿਖਿਆ ਪਾ, ਮੈਨੂੰ ਨਾਮ ਦਾ ਖੈਰ ਪਾਉਣਾ ਕਰ। آپ روز پاٹ کرتے ہیں جپجی صاحب والی پنکتی پوڑی وال دھیان لے جاؤ مندا سنتوخ سرم پد چولی دھیان کرے بھوت یہ آپ روز پاٹ کرتے ہاں اس پرکار میرے پاتشاہ کہندے نے بھائی اس پریپورن پرماتما دے اگے ہردے دی چوڑی ڈاہ کر کے ارداس بینتی کر رہے واہگرو نام دی خیر پونا کر
پات چولی منگن کہتا آئی
پاتشاہ تو میری پات رکھیں یہ منگنا ہے
پیکھیا نام پڑے
اور اس انتش کرن ہردے روپی چوڑی وچ تیرا نام پڑنا کرے
بابا گورکھ جاگا
بھائی جڑا تیرا بابا ہے نا گورکھ کدے سمادھی لاؤندا ہے تے کدے جاگدا ہے جیڑے میں ایک گورکھ نو مندا اس سدیوی طور تے جاگدا ہے جنوں آپاں کہنے سدگر جاگتا ہے دیو آپاں گرمکھو ارداس دنے کریے رات کریے یہ ارداس سندا ہے میں کسے نو کنیم نہیں کر لگا دنیا دے جنے دھرم مندر نے نا وہ رات نو بند ہو جاندے پاویں دو گھنٹے بند ہون لیکن جیڑا آر مندر ہے نا یہ بند نہیں ہوندا ایدا کارن کی پتا کسے نو سویرے لوڑ پی جائے کسے نو رات نو پی جائے یہ ہرمندر کہندا گرمکھا گرو سوندا نہیں پرمیشر سوندا نہیں تو ارداس کر تیری ارداس مننی جائے گی
سات سری اے نہیں
جویں آپاں سپیکر لا کے کئی دن آپاں ارداس کرانے نا گردوارے سپیکر بڑا کھچ کھچ کے لاؤ گے جی بائی چانس سپیکر بند ہو جائے تو سپیکر والے نو کہندے نے تین چوانی نہیں دینی تا سا کام خراب کیا ارداس دے موقع سپیکر بند ہو گیا وہ پلیا رب سپیکر ارداس نہیں سنتا یہ تین بھلیکھا ہے رب دے کان اینے تیز نے گرو دے کان اینے تیز نے مکھن شاہ لبانا سور دی بندرگاہ دے کول ارداس کردا ہے تے گرو تیگ بہادر پاتشاہ بابے بکارے کان دے کے ارداس سنتے نے یہ آپ سارے جاندے نا کتھے گجرات سور دی بندرگاہ مکھن شاہ لبانا کتے تے بابے بکارے میرا پاتشاہ تن گرو تیگ بہادر پاتشاہ تیگ بہادر سمریے کر نون دیا وے تائے تے اے ایویں نہیں لکھیا سب تھائیں ہوئے سائے کوئی جگہ نہیں جتھے وہ جاندا ہی نہیں ادے جہاز نو موڈا دے کے بننے کیتا تے مکھن شاہ نے وہ لمبی ساکھی آپا اس پاسے نہیں جانا پہلا دو مہرا دے کے پرکھ لیا جدو سچے گرو کو آیا نا تے انہیں چوڑا موڈے تو پاسے کر کے آخیا مکھنا تیرے جہاز دے کلان دا نشان میرے موڈے تے اجے بھی ہے
ست سری اکال
اس کر کے میرے پاتشاہ کہندے نے پیارو اسی جنوں مان دیا نا وہ سدیوی طور تے جاگدا ہے
گورک سو دن گوئے اٹھا لی
ساری سرشتی نو سنبھالن دی ذمہ واری لا لی ہے وہ اصلی گورکھ ہے رکھیا کرن والا پرماتما ہے
کرتے بار نہ لگے
بھائی جدوں وہ رحمت کردا نا ادو دیری نہیں لگدی یہ نہیں پی دو سال دا کورس ہے چار سال دا کورس ہے آپ پنجوکھرے صاحب دی ساکھی جاندے ہاں لال چند پنڈت کہن لگا نال کھا لیا ڈور رب جدو اتھے اٹھویں پاتشاہ دلی نو کہے نے نا جڑے سکھ نے انہوں نے چار چار جانا پی گرو پاتشاہ دے چرنا نو پرسگے جتھے جائے بہ میرا سدگرو سو تھان سہاوا رام راجے گر سکھی سو تھان پالیا لے تور مکھ لاوا گرو کا سکھ جاندا اڈینی 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 کب کر آوے ری سنگتاں جاندیاں نے اوتھے ایک پنڈت ہے بدوان کہندا پریمیو بڑی جسے بنا بنا کے جاندے کہندے ساڈے گردیو آئے دے کی نا انہاں دا کہندا انہاں دا نام ہے ستگرو ہرکشن صاحب مہاراج کہندا نویں گل وہ کہندے نویں گل کیڑی بھائی کہن لگا ہری نام ہی رب دا ہے تے کرشن نام ہی رب دا ہے یہ ڈبل رب ہے دو گئے نا کہندا یہ ڈبل رب ہے وہ کہندا ڈبل ہی گسا نہ کرنا سردارو میں تانوں یہ بینتی تا کیتی پی تسی انہوں متھا ٹیکن چلے ہو تے عمر بھلا کنی ہوئے گی ਕਹਿੰਦੇ ਸਿੱਖ ਮਤ ਉਮਰ ਦਾ ਕੋਈ ਸੰਬੰਧ ਨਹੀਂ। ਹੋਵੇਗੂ ਕਿ ਪੰਜਾਂ ਸੱਤਾਂ ਸਾਲਾਂ ਦੀ, ਜਿਵੇਂ ਆਪਾਂ ਅੰਦਾਜ਼ ਨੂੰ ਕਹਿ ਦਿੰਦੇ ਹਾਂ, ਹੋਵੇਗੂ ਕਿ ਪੰਜਾਂ ਸੱਤਾਂ ਸਾਲਾਂ ਦੀ। ਕਹਿਣ ਲੱਗਾ ਕਮਾਲ ਕੀਤੀ, ਪਹਿਲਾਂ ਨਾਂ ਡਬਲ, ਹੁਣ ਤੁਸੀਂ ਬੱਚੇ ਨੂੰ ਮੱਥਾ ਟੇਕੀ ਜਾਂਦੇ ਹੋ। ਸਿੱਖਾਂ ਨੇ ਜਦੋਂ ਸੁਣਿਆ ਉਹਨਾਂ ਤੋਂ ਗੱਲ ਬਰਦਾਸ਼ਤ ਨਾ ਹੋਈ, ਕਿਉਂਕਿ ਆਪਾਂ ਨੂੰ ਹਦਾਇਤ ਹੈ ਗੁਰੂ ਕੀ ਸਿੱਖ ਨਿੰਦਾ ਸੁਣੇ ਨਾ ਕਾਨ। ਅਸੀਂ ਆਪਣੇ ਕੰਨਾਂ ਦੇ ਨਾਲ ਗੁਰੂ ਦੀ ਨਿੰਦਿਆ ਨਹੀਂ ਸੁਣਨੀ। ਮੈਂ ਤਕਰੀਬਨ ਹਰ ਰੋਜ਼ ਤੁਹਾਨੂੰ ਬੇਨਤੀ ਕਰਦਾ, ਤੁਸੀਂ ਡੇਰਿਆਂ ਤੇ ਜਾਂਦੇ ਹੋ ਜਿਹੜੇ ਫੂਕਾਂ ਮਾਰਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਗੁਰੂ ਨਹੀਂ ਜੇ ਮੰਨਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਗੁਰੂ ਨਹੀਂ ਮੰਨਦੇ, ਉਹਨਾਂ ਦੇ ਡੇਰਿਆਂ ਤੇ ਜਾ ਕਰਕੇ ਪਾਪਾਂ ਦੀ ਭਾਗੀ ਨਾ ਬਣੋ। ਉਹਦਾ ਕਹਿੰਦੇ ਵੀ ਸਾਡੇ ਕੋਲ ਮੰਤਰ, ਅਸੀਂ ਤੈਨੂੰ ਤਾਰਾਂਗੇ ਸਾਡਾ ਧਰਮ। ਕਹਿੰਦਾ ਨਾ ਨਾ, ਅਸੀਂ ਨਹੀਂ ਮੰਨਦੇ ਉਹਨਾਂ ਨੂੰ, ਅਸੀਂ ਮੰਨਦੇ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਅਸੀਂ ਮੰਨਦੇ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਰਹੁ ਵਿਚਾਰ। ਚੇਰੇ ਅਰਦਾਸ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰੇਮੀਓ ਕੀ ਗੱਲ ਭਾਈ ਅਰਦਾਸ ਹੋ? ਕਹਿੰਦੇ ਪਾਤਸ਼ਾਹ ਸਾਨੂੰ ਪੰਡਿਤ ਨੇ ਆਹ ਗੱਲ ਕਹੀ। ਕਹਿਣ ਲੱਗੇ ਉਹਨੂੰ ਲੈ ਆਓ, ਲੈ ਆਂਦਾ। ਕਹਿਣ ਲੱਗੇ ਪੰਡਤਾ ਕਿਵੇਂ? ਕਹਿਣ ਲੱਗਾ ਜੀ ਗੁੱਸਾ ਨਾ ਕਰਿਆ ਜੀ, ਮੇਰਾ ਸੁਭਾਅ ਕੁਝ ਬਹੁਤਾ ਖੁੱਲਾ ਜਿਹਾ ਹੈ, ਨਾ ਤੁਸੀਂ ਬੜਾ ਵੱਡਾ ਰਖਾਇਆ ਹੈ ਤੇ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਤੇ ਗੀਤਾ ਆਚਰਨ ਕੀਤੀ, ਕੋਈ ਸ਼ਲੋਕ ਇੱਕ ਅੱਧਾ ਜਾਣਦੇ ਹੋ? ਗੁਰਦੇਵ ਕਹਿੰਦੇ ਵੀ ਜੇ ਮੈਂ ਅਰਥ ਕੀਤੇ ਨਾ, ਤੂੰ ਕਹਿਣਾ ਵੀ ਖੈਰ, ਕਿਉਂਕਿ ਗੁਰੂ ਪਰਿਵਾਰ ਨਾਲ ਸੰਬੰਧਿਤ ਇਹਨਾਂ ਨੇ ਕਦੇ ਪੜ੍ਹੇ ਹੋਣਗੇ, ਕੰਠ ਕੀਤੇ ਹੋਣਗੇ, ਤੂੰ ਇਉਂ ਕਰ ਜਿਹੜਾ ਕੋਈ ਤੈਨੂੰ ਭੋਲਾ ਭਾਲਾ ਜਾਪਦਾ ਨਾ, ਜਿਹਨੂੰ ਆਪਾਂ ਕਮਲਾ ਰਮਲਾ ਕਹਿੰਦੇ ਨੇ ਪੇਂਡੂ ਬੋਲੀ ਚ, ਲਿਆ ਕੋਈ। ਕਹਿਣ ਲੱਗਾ ਹੁਣ ਗੱਲ ਬਣੀ। ਉੱਥੇ ਇੱਕ ਮੇਰੇ ਵਰਗਾ ਛੱਜੂ ਝੋਰ ਖੂਹ ਤੋਂ ਪਾਣੀ ਭਰਦਾ ਸੀ, ਉਹਨੂੰ ਬਾਹੋਂ ਫੜ ਲਿਆ ਤੇ ਕਹਿੰਦਾ ਚੱਲ ਭਾਈ। ਉਹ ਕਹਿਣ ਲੱਗਾ ਕੀ ਗੱਲ? ਕਹਿਣ ਲੱਗਾ ਉੱਥੇ ਦੱਸਦਾ ਤੈਨੂੰ ਜਾ ਕੇ, ਲੈ ਆਂਦਾ। ਕਹਿਣ ਲੱਗੇ ਬਹਿ ਜਾ ਪਿਆਰਿਆ, ਹੁਣ ਪੰਡਤਾ ਬੇਨਤੀ ਧਿਆਨ ਦੇ, ਲਾਲ ਚੰਦ ਥੋੜਾ ਜਿਹਾ ਖਿਆਲ ਰੱਖੀ, ਸ਼ਲੋਕ ਧਿਆਨ ਨਾਲ ਪੜ੍ਹੀ ਧਿਆਨ ਨਾਲ। ਹੁਣ ਉਹ ਸ਼ਲੋਕ ਪੜ੍ਹਦਾ ਤੇ ਮੇਰੇ ਪਾਤਸ਼ਾਹ ਧੰਨ ਗੁਰੂ ਹਰਕਿਰਨ ਸੱਚੇ ਪਾਤਸ਼ਾਹ ਨੇ ਉਹ ਛੱਜੂ ਝੋੜ ਦੇ ਸਿਰ ਤੇ ਸੋਟੀ ਰੱਖੀ ਹੈ। ਉਹ ਲਾਲ ਚੰਦ ਪੰਡਤ ਨੂੰ ਕਹਿੰਦਾ ਪੰਕਤੀ ਇੱਕ ਬੋਲੀ ਉਹ ਭਾਈ ਗੁਰਮੁਖਾ, ਇਹਦੇ ਆਹ ਅਰਥ ਨੇ, ਆਹ ਅਰਥ ਨੇ, ਸੱਤ ਸੱਤ ਅਰਥ ਕਰਦਾ। ਔਰ ਉਹ ਲਾਲ ਚੰਦ ਪੰਡਿਤ ਗੁਰੂ ਕਾ ਸਿੱਖ ਬਣਿਆ। ਮੇਰੇ ਕਹਿਣ ਤੋਂ ਭਾਵ ਹੈ ਜਿਹੜਾ ਮੇਰਾ ਗੁਰੂ ਹੈ ਨਾ ਗੁਰਮੁਖੋ, ਉਹ ਜਦੋਂ ਰਹਿਮਤ ਕਰਦਾ ਨਾ ਦੇਰੀ ਨਹੀਂ ਲੱਗਦੀ, ਉਹ ਕੋਈ ਪਤਾ ਨਹੀਂ ਵੀ ਉਹ ਕੀ ਕਿਰਪਾ ਕਰਦੇ। ਬਾਬਾ ਵਿਧੀ ਚੰਦ ਕਦੇ ਦਲੇਰੀ ਕਰਕੇ ਡੰਗਰ ਖੋਲਦਾ ਤੇ ਕਦੇ ਮੇਰੇ ਗੁਰੂ ਨੇ ਆਖਿਆ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋਈ ਦੇਣਾ, ਜੋ ਮੰਗੇਗਾ ਤੈਨੂੰ ਦਿੱਤਾ। ਸੋ ਇਸ ਪ੍ਰਕਾਰ ਭਾਈ ਜਦੋਂ ਰਹਿਮਤ ਕਰਦਾ ਨਾ ਉਹ ਦੇਰੀ ਨਹੀਂ ਲਾਉਂਦਾ।
ਜਹਾਓ ਪਾਣੀ ਪ੍ਰਾਣ ਪਵਣ ਬੰਦ ਰਾਖੇ।
ਸੋ ਇਸ ਪ੍ਰਕਾਰ ਜਿਹੜਾ ਇਹ ਪਵਣ ਦਾ ਭਾਵ ਹੈ ਸਵਾਸ, ਇਹਨੂੰ ਆਪਾਂ ਕਵਾਂਗੇ ਬਿਰਤੀ। ਜਿਹੜੇ ਇਹ ਪਾਣੀ ਨਾਲ ਇਸ਼ਨਾਨ ਕਰਨਾ ਕਿਹੜਾ ਹੈ, ਜਿਹੜਾ ਪ੍ਰਾਣਾਂ ਨੂੰ ਸੰਕੋਚ ਕੇ ਕੰਟਰੋਲ ਕਰਕੇ ਆਪਣੇ ਮਨ ਨੂੰ ਬੰਨ ਕੇ ਰੱਖਣਾ ਹੈ।
ਚੰਦ ਸੂਰਜ ਮੁਖ ਦੀਏ,
ਉਸ ਗੁਰਖ ਨੂੰ ਮੰਨਦਾ ਜਿਹੜਾ ਘਿਓ ਦਾ ਦੀਵਾ, ਜਿਹੜਾ ਤਿਲਾਂ ਦੇ ਤੇਲ ਦਾ ਦੀਵਾ ਨਹੀਂ ਜਗਾਉਂਦਾ, ਜਿਹਦੇ ਚੰਦ ਤੇ ਸੂਰਜ ਦੋ ਦੀਵੇ ਹਨ।
ਮਰਨ ਜੀਵਨ ਕੋ ਧਰਤੀ ਦੀਨੇ,
ਨਾ ਜੀ ਮੈਂ ਉਹਨੂੰ ਮੰਨਦਾ ਜਿੰਨਾ ਚਿਰ ਜਿਉਂਦੇ ਆ ਧਰਤੀ ਤੇ ਤੁਰਦੇ ਆ, ਤੇ ਜਦੋਂ ਸਾਡੇ ਪ੍ਰਾਣ ਨਿਕਲਣਗੇ, ਜਿਹੜੀ ਧਰਤੀ ਤੇ ਸਾਡਾ ਸੰਸਕਾਰ ਹੋਣਾ, ਜਿਹਨੇ ਇਹ ਧਰਤੀ ਦਿੱਤੀ ਹੈ,
ਏਤੇ ਗੁਣ ਵਿਸਰੇ,
ਉਹਨੇ ਤੇਰੇ ਨਾਲ ਇੰਨਾ ਕੁਝ ਕੀਤਾ ਤੇ ਤੂੰ ਉਹਨੂੰ ਭੁੱਲ ਗਿਆ। ਜਿਹਨੇ ਤੈਨੂੰ ਇੰਨਾ ਕੁਝ ਦਿੱਤਾ ਉਹਨੂੰ ਤੂੰ ਭੁੱਲ ਗਿਆ। ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ, ਮੈਂ ਇਹ ਤਕਰੀਬਨ ਜ਼ਿਕਰ ਕਰਦਾ ਰਹਿਣਾ, ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿਨ ਤੂੰ ਸਾਜ ਸਿਵਾਰ ਇਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਸਤਾ ਤੁਰੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖਸੂਦ। ਵੇਖੋ ਦਾ ਕੰਟਰੋਲ ਕਿੰਨਾ ਹੈ ਆਪਣੀਆਂ ਬੀਬੀਆਂ ਭੈਣਾਂ ਬੱਚੀਆਂ ਨੇ। ਇੱਕ ਬੀਬੀ ਗਰੀਬ ਹੈ, ਇੱਕ ਅਮੀਰ ਹੈ, ਦੋਵਾਂ ਦੀਆਂ ਗੋਦੀਆਂ ਚ ਬੱਚੇ ਨੇ ਤੇ ਪਰਮਾਤਮਾ ਉਹਨਾਂ ਦੋਵਾਂ ਬੀਬੀਆਂ ਦੇ ਸਰੀਰ ਰਾਹੀਂ ਬੱਚਿਆਂ ਨੂੰ ਦੁੱਧ ਦਿੰਦਾ। ਇਹ ਨੀ ਵੀ ਗਰੀਬ ਬੀਬੀ ਹੈ ਤੇ ਉਹਦੇ ਘਰ ਦੁੱਧ ਹੀ ਹੈ, ਨੀ ਉਹਦੇ ਵਾਸਤੇ ਵੀ ਉਸ ਬੱਚੇ ਦੀ ਮਾਂ ਦੇ ਪੇਟ ਵਿਚ ਪਰਮਾਤਮਾ ਨੇ ਦੁੱਧ ਪੈਦਾ ਕੀਤਾ। ਇੱਕ ਅਮੀਰ ਬੀਬੀ ਉਹਦੇ ਸਰੀਰ ਵਿਚ ਵੀ ਦੁੱਧ ਪੀਤਾ ਤਾਂ ਕਿ ਉਹਨਾਂ ਬੱਚਿਆਂ ਦੀ ਪਾਲਣਾ ਕਰ ਲੇ। ਫਿਰ ਵੇਖੋ ਉਹਦਾ ਕੱਡਾ ਖਿਆਲ ਆ ਸਾਡਾ। ਉਹ ਇਹ ਮੈਂ ਇੱਕ ਗੁਰਮੁਖ ਪਿਆਰੇ ਕੋਲੋਂ ਸ਼ਾਇਦ 50 ਸਾਲ 71 ਦੀ ਗੱਲ, ਉਦੋਂ ਇਹ ਸ਼ਬਦ ਸੁਣਿਆ ਸੀ। ਜਬ ਦਾਂਤ ਨਾ ਥੀਏ ਤਬ ਦੂਧ ਦਿਓ, ਜਬ ਦਾਂਤ ਦੀਏ ਕਿ ਅੰਨ ਨਾ ਦੇ ਹੈ। ਤੂੰ ਰੱਬ ਨੂੰ ਮੰਨਦਾ ਨੀ, ਜਦੋਂ ਤੇਰੇ ਦੰਦ ਨਹੀਂ ਸਨ ਉਹਨੇ ਤੈਨੂੰ ਮਾਂ ਦੇ ਸਰੀਰ ਰਾਹੀਂ ਦੁੱਧ ਦਿੱਤਾ, ਤੇ ਗੁਰਮੁਖਾ ਜੀ ਹੁਣ ਤੈਨੂੰ ਦੰਦ ਦਿੱਤੇ ਨੇ ਤੈਨੂੰ ਰੋਟੀ ਵੀ ਦੇਗਾ। ਜਬ ਦਾਂਤ ਨਾ ਥੇ ਤਬ ਦੂਧ ਦਿਓ, ਜਬ ਦਾਂਤ ਦੀਏ ਕਿਆ ਅੰਨ ਨਾ ਦੇ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਹਦੇ ਗੁਣਾਂ ਨੂੰ ਭੁੱਲਣਾ ਜਿਨੇ ਤੈਨੂੰ ਇੰਨਾ ਕੁਝ ਦਿੱਤਾ ਹੈ।
ਸਿੱਧ ਸਾਧਿਕ ਅਰ ਜੋਗੀ ਜੰਗਮ।
ਇਸ ਪ੍ਰਕਾਰ ਪ੍ਰਾਤਨ ਜੋਗੀ ਲੋਕਾਂ ਦੀ ਗਿਣਤੀ ਜਿਹੜੇ ਸਿੱਧ ਨੇ 84 ਲਿਖੀ ਹੈ। ਸਾਧਕ ਤੋਂ ਭਾਵ ਸਾਧਨਾ ਕਰਨ ਵਾਲੇ, ਜੋਗੀ ਤੋਂ ਭਾਵ ਜੁੜੇ ਹੋਏ, ਤੇ ਜੰਗਮ ਦਾ ਭਾਵ ਹੁੰਦਾ ਜਿਹੜੇ ਚੱਕਰ, ਜਿਹਨੂੰ ਆਪਾਂ ਆਮ ਕਰਕੇ ਚੱਕਰਵਰਤੀ ਕਹਿ ਦਿੰਦੇ, ਆਪਣੇ ਆਮ ਕਹਿੰਦੇ ਫਲਾਨਾ ਵਿਅੰਗਮ ਸਾਧੂ ਹੈ, ਚੱਕਰਵਰਤੀ ਹੈ। ਜੰਗਮ ਦਾ ਭਾਵ ਹੁੰਦਾ ਚੱਕਰਵਰਤੀ ਜਿਹੜੇ ਤੁਰੇ ਫਿਰਨ, ਜੰਗਮ ਦਾ ਭਾਵ ਤੁਰੇ ਫਿਰਨਾ। ਇਸੇ ਪ੍ਰਕਾਰ ਅਰਬੀ ਦੇ ਮੁਤਾਬਕ, ਮੁਸਲਮਾਨ ਧਰਮ ਦੇ ਮੁਤਾਬਕ ਪੀਰ ਪੁਰਸ਼ ਹੋਰ ਬੇਅੰਤ ਹਨ।
ਪੀਰ ਪੁਰਸ਼ ਬਹੁ ਤੇਰੇ।
ਇਸ ਪ੍ਰਕਾਰ ਉਹ ਪੀਰ ਜਿਹੜੇ ਪਰਿਪੂਰਨ ਪਰਮਾਤਮਾ ਨੂੰ ਮਿਲਣੀ ਪੁਰਸ਼ ਤੋਂ ਭਾਵ ਦਾ ਪੁਰਸ਼ਾਰਥ ਕਰਦੇ ਹਨ। ਤਾਂ ਪੁਰਸ਼ ਹੈ ਨਾ ਪ੍ਰਭੂ ਦੇ ਮਿਲਣ ਵਾਸਤੇ ਪ੍ਰਸਾਰਥ ਕਰਨਾ, ਜਿਹਨੂੰ ਕਹਿੰਦੇ ਨੇ ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਚ, ਧਿਆਇਆਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚਿੰਤ।
ਜੇ ਤਿੰਨ ਮਿਲਾ ਤਾਂ ਕੀਰਤ ਆਖਾ।
ਹਾਂ, ਜੇ ਗੁਰਮੁਖ ਪਿਆਰਿਆਂ ਨੂੰ ਕਿਤੇ ਮਿਲ ਪਈਏ ਤੇ ਉਹਨਾਂ ਦੀ ਵਡਿਆਈ, ਪਰਮਾਤਮਾ ਦੀ ਵਡਿਆਈ ਕਰਨਾ ਕਰੋ।
ਤਾ ਮਨ ਸੇਵਾ ਕਰੇ,
ਔਰ ਮਨ ਕਰਕੇ ਗੁਰਮੁਖ ਪਿਆਰਿਆਂ ਦੀ ਸੇਵਾ ਕਰੇ। ਕਿਉਂਕਿ ਆਪਾਂ ਪੜ੍ਹਦੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ।
ਕਾਗਦ ਲੋਣ ਰਾਹ ਕ੍ਰਿਤ ਸੰਗੇ।
ਬੜਾ ਜੋਗੀ ਸੀ ਗੁਰਮੁਖ, ਉਹ ਗਰਮੀ ਚ ਆ ਗਿਆ, ਕਾਹਲਾ ਪੈ ਗਿਆ, ਕਹਿਣ ਲੱਗਾ ਤੇਰੀ ਰੱਖਿਆ ਕਰੇਗਾ। ਗੁਰਦੇਵ ਕਹਿੰਦੇ ਬਿਲਕੁਲ। ਅਖੇ ਕਿਵੇਂ? ਮੇਰੇ ਪਾਤਸ਼ਾਹ ਨੇ ਉੱਥੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਭਲਿਆ ਜਿਹੜਾ ਲੂਣ ਹੈ ਨਾ ਤੇ ਕਾਗਜ਼ ਹੈ, ਇਹਨੂੰ ਪਾਣੀ ਚ ਪਾ ਦਾ ਤੇ 2 ਮਿੰਟਾਂ ਚ ਗਲ ਜਾਂਦਾ ਹੈ, ਕਾਗਜ਼ ਗਲ ਜਾਂਦਾ ਹੈ, ਲੂਣ ਖੁਰ ਜਾਏਗਾ। ਲੇਕਿਨ ਕਾਗਜ਼ ਤੇ ਵਿੱਚ, ਕਾਗਜ਼ ਤੇ ਲੂਣ ਨੂੰ ਘਿਓ ਚ ਪਾ ਦਿਓ, ਇਹ ਨੀ ਜੀ ਖੁਰਦਾ। ਬੜੀ ਸਿੰਪਲ ਜੀ ਗੱਲ ਆਪਾਂ ਘਰਾਂ ਵੀ ਕਰ ਸਕਦੇ ਹਾਂ ਵੀ ਤੁਸੀਂ ਲੂਣ ਦੀ ਡਲੀ ਘਿਓ ਚ ਪਾ ਦਿਓ, ਜਿੰਨਾ ਮਰਜ਼ੀ ਲਾਈ ਚੱਲੋ ਲੂਣ ਨਹੀਂ ਖੁਰੇਗਾ, ਜਿਹੜਾ ਕਾਗਜ਼ ਉਹ ਪਾਟੇਗਾ ਨਹੀਂ। ਇਸ ਪ੍ਰਕਾਰ ਉਹ ਪਰਿਪੂਰਨ ਪਰਮਾਤਮਾ ਜਿਹੜਾ ਨਾ ਉਹ ਘਿਓ ਵਰਗਾ, ਜਿਹੜੇ ਅਸੀਂ ਕਾਗਜ਼ ਤੇ ਲੂਣ ਵਰਗੇ ਆ ਨਾ, ਇਹਨਾਂ ਨੂੰ ਖੁਰ ਨਹੀਂ ਦੇਗਾ।
ਪਾਣੀ ਕਮਲ ਰਹਾ।
ਇਸ ਪ੍ਰਕਾਰ ਮਣਾ ਮੂੰਹ ਹੀ ਪਾਣੀ ਹੈ, ਲੇਕਿਨ ਕਮਲ ਦਾ ਫੁੱਲ ਉਹਦੇ ਵਿੱਚ ਤਰਦਾ ਰਹਿੰਦਾ ਹੈ, ਉਹਦੇ ਤੇ ਪਾਣੀ ਪਾਓ, ਰਹਿੰਦਾ ਪਾਣੀ ਦੇ ਵਿੱਚ, ਲੇਕਿਨ ਪਾਣੀ ਉਹਦੇ ਤੇ ਟਿਕਦਾ ਨਹੀਂ, ਉਹ ਟਿਕਣ ਨਹੀਂ ਦਿੰਦਾ। ਇਸੇ ਪ੍ਰਕਾਰ ਆਪਾਂ ਰੋਜ਼ ਪਾਠ ਕਰਦੇ, ਕਹੋ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ।
ਐਸੇ ਭਗਤ ਮਿਲਹਿ ਜਨ ਨਾਨਕ, ਤਿੰਨ ਜਮ ਕਿਆ ਕਰ।
ਮੈਂ ਇਹੋ ਜਿਹਾ ਗੁਰਮੁਖ ਪਿਆਰੇ ਦੀ ਸੰਗਤ ਕਰਨਾ, ਭਗਤਾ ਭਾਵ ਦਾ ਭੈ ਵਾਲੀ ਗਤੀ, ਜਿਹਨੂੰ ਆਪਾਂ ਆਮ ਪੇਂਡੂ ਚ ਬੋਲੀ ਚ ਕਹਿ ਦੇਣੇ ਕਈ ਵਾਰ, ਉਹ ਭਲਿਆ ਰੱਬ ਦਾ ਖੌਫ ਕਰ, ਇਹ ਆਪਣੀ ਆਮ ਪੇਂਡੂ ਬੋਲੀ, ਉਹ ਭਲਿਆ ਪੁਰਸ਼ਾ ਤੂੰ ਬੂਦਾ ਬੋਲੀ ਜਾਣਾ, ਰੱਬ ਦਾ ਖੌਫ ਕਰ। ਜਿਹੜਾ ਰੱਬ ਦਾ ਖੌਫ ਕਰਦਾ ਨਾ ਉਹਨੂੰ ਕਹਿੰਦੇ ਨੇ ਭਗਤ। ਅਸੀਂ ਉਹਨਾਂ ਭਗਤਾਂ ਦੀ ਸੰਗਤ ਕਰਦੇ ਹਾਂ। ਇਹ ਸੀ ਗੁਰੂਮੁਖੋ ਗੁਰੂ ਕੇ ਪਾਵਨ ਪਿੱਤਰ ਹੁਕਮਨਾਮੇ ਦੀ ਵਿਚਾਰ। ਹੁਣ ਜਿਹੜੀ ਲੜੀਵਾਰ ਸੰਥਿਆ ਹੈ ਇਹਦੀ ਆਪਾਂ ਵਿਚਾਰ ਕਰੀਏ, ਜੇ ਕੋਈ 2 ਮਿੰਟ ਟਾਈਮ ਹੋਏ ਤੇ ਇਹ ਸਾਕੇ ਬਾਰੇ ਵੀ ਗੱਲ ਕਰ ਲਾਂਗੇ, ਨਹੀਂ ਤੇ ਫਿਰ ਇਹ ਨਹੀਂ ਸੇਵਾ ਪ੍ਰਵਾਨ ਕਰਨੀ। ਹਾਂਜੀ,
ਸਲੋਕ ਮਹੱਲਾ ਤੀਜਾ। ਮਨ ਮੁਖ ਵਾਪਾਰ ਸਾਰ ਨਾ ਜਾਣਨੀ।
ਆਪਾਂ ਗੁਰਮੁਖੋ ਸੰਸਾਰ ਵਿਚ ਆਏ ਹਾਂ, ਇਹ ਸੰਸਾਰ ਇੱਕ ਮੰਡੀ ਹੈ, ਤੇ ਆਪਾਂ ਮੰਡੀ ਵਿੱਚ ਕੁਝ ਨਾ ਕੁਝ ਖਰੀਦਣ ਲਈ ਜਾਂਦੇ ਹਾਂ। ਇਸੇ ਪ੍ਰਕਾਰ ਆਪਾਂ ਸੰਸਾਰ ਵਿੱਚ ਆਏ ਸਨ ਨੇਕੀ ਨੂੰ ਖਰੀਦਣ ਲਈ, ਲੇਕਿਨ ਆਪਾਂ ਗਨਾਹਾਂ ਦੀਆਂ ਪੰਡਾਂ ਬੰਨ ਲਈਆਂ ਤੇ ਨੇਕੀ ਖਰੀਦੀ ਨਹੀਂ। ਉਹ ਸਿਧਾਂਤ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਗਲਤੀ ਹੋਈ ਕਿਉਂ, ਕਿਉਂਕਿ ਆਪਾਂ ਮਨ ਦੇ ਮਗਰ ਲੱਗੇ, ਮਨਮੁਖ ਵਪਾਰੇ ਸਾਰ ਨਾ ਜਾਣੀ। ਜਿਹੜਾ ਬੰਦਾ ਮਨ ਦੇ ਮਗਰ ਲੱਗਾ ਨਾ, ਉਹਨੂੰ ਇਹ ਨਹੀਂ ਪਤਾ ਵੀ ਕੀ ਲੈਣਾ ਤੇ ਕੀ ਨਹੀਂ ਲੈਣਾ। ਮਨ ਦੇ ਮਗਰ ਲੱਗਣ ਕਰਕੇ ਇਹ ਮਨੁੱਖ ਸੰਸਾਰ ਵਿੱਚ ਕਾਹਦੇ ਲਈ ਆਇਆ ਸੀ, ਕੀ ਲੈਣਾ ਕੀ ਨਹੀਂ ਲੈਣਾ, ਇਹ ਸਾਰ ਨੂੰ ਜਾਣਦਾ ਨਹੀਂ ਤੇ ਕਰਦਾ ਕੀ ਮਨ ਦੇ ਮਗਰ ਲੱਗ ਕੇ।
ਵੇਖ ਵਿਹਾਜਾ ਹੈ ਵੇਖ ਸੰਗ੍ਰਹ ਹੈ।
ਅਸਲੀ ਇਹਦਾ ਇੱਕ ਮੁੱਖ ਅਰਥ ਹੈ, ਵੇਖ ਨਾਮ ਹੈ ਜ਼ਹਿਰ ਦਾ। ਵੇਖ ਆਪਾਂ ਕਹਿੰਦੇ ਜ਼ਹਿਰ ਨੂੰ, ਜਿਹਨੂੰ ਵਿਉਹ ਵੀ ਕਹਿੰਦੇ ਨੇ ਪੰਜਾਬੀ ਚ। ਦਿਨੇ ਰਾਤ ਇਹ ਨਿੰਦਿਆ ਤੇ ਚੁਗਲੀ ਰੂਪੀ ਜ਼ਹਿਰ ਇਕੱਠਿਆਂ ਕਰਦਾ। ਇਸੇ ਪ੍ਰਕਾਰ ਨਿੰਦਿਆ ਤੇ ਚੁਗਲੀ ਦੂਜਿਆਂ ਦੀ ਮੈਲ ਇਕੱਠੀ ਕਰਦਾ। ਆਪਾਂ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੂੰ ਚੇਤੇ ਕਰਨੇ, ਮੈਨੂੰ ਸਾਹਮਣੇ ਉਨ੍ਹਾਂ ਦੀ ਦ੍ਰਿਸ਼ਟਾਂਤ ਚੇਤੇ ਆਇਆ, ਗੁਰੂ ਨਾਨਕ ਨਿਵਾਸ ਦੀ ਗੱਲ ਜੇ। ਤੇ ਮੇਰਾ ਇੱਕ ਭਰਾ ਜਿਉਂਦਾ ਜਾਗਦਾ, ਉਹ ਕੰਮ ਸੋ ਕੰਮ ਇੱਥੋਂ 10-12 ਸਾਲ ਵੱਡਾ, ਅਜੇ ਉਹ ਜਿਉਂਦਾ। ਤੇ ਉਹ ਸੰਤ ਕਰਤਾਰ ਸਿੰਘ ਕਰਕੇ ਸਾਡੀ ਸੰਤਾਂ ਨੇ ਆਪਣਾ ਤਵੜੀ ਸੀ ਸਾਡਾ, ਉਹ ਕਹਿੰਦੇ ਸਨ ਵੀ ਸੰਤਾਂ ਦੇ ਪਿੰਡ ਦੇ ਨੇ, ਭਾਵੇਂ ਕੋਈ ਵੀ ਅਸੀਂ ਸਿੱਧੀ ਗੱਲ ਕਰ ਲੈਂਦੇ ਸਾਂ। ਗੁਰੂ ਨਾਨਕ ਨਿਵਾਸ ਦੀ ਗੱਲ ਹੈ ਤੇ ਉਹ ਗੁਰਮੁਖ ਪਿਆਰਾ ਕਹਿਣ ਲੱਗਾ ਵੀ ਮਹਾਂਪੁਰਸ਼ ਜਿਹੜਾ ਉਮਰਾਂ ਨੰਗਲਾ ਤੁਹਾਡੀ ਇੰਨੀ ਨਿੰਦਿਆ ਕਰਦਾ ਤੇ ਤੁਸੀਂ ਉਹਨੂੰ ਜਵਾਬ ਹੀ ਨਹੀਂ ਦਿੰਦੇ। ਆਪਾਂ ਗੱਲ ਕਰ ਰਹੇ ਹਾਂ, ਇਹਨੇ ਆਖਿਆ ਵੀ ਮੈਂ ਟਾਈਮ ਪਾਸ ਕਰ ਰਿਹਾ। ਵਿਖ ਸਾਡੀ ਕੀ ਅਵਸਥਾ ਤੇ ਰੱਬ ਦੇ ਪਿਆਰਿਆਂ ਦੀ ਇੱਕ ਅਵਸਥਾ ਹੈ। ਵਿਖ ਵਿਆਜੈ ਵਿਖ ਸੰਗ੍ਰਹਿ, ਆਪਾਂ ਨਿੰਦਿਆ ਤੇ ਚੁਗੋ ਰੂਪੀ ਇਹ ਖਰੀਦਦੇ ਹਾਂ, ਉਹਨੂੰ ਇਕੱਠਿਆਂ ਕਰਦੇ ਹਾਂ, ਲੇਕਿਨ ਰੱਬ ਦੇ ਪਿਆਰੇ ਨਹੀਂ। ਉਸ ਬੰਦੇ ਗੁਰਮੁਖ ਨੂੰ ਕਹਿਣ ਲੱਗੇ ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਗੁਰਮੁਖਾ, ਉਹਦਾ ਨਾਂ ਪ੍ਰੀਤਮ ਸਿੰਘ ਹੈ, ਪ੍ਰੀਤਮ ਸਿੰਘ ਤੁਹਾਡੇ ਘਰ ਡੰਗਰ ਹਨ? ਕਹਿੰਦਾ ਜੀ ਡੰਗਰ ਬੜੀ ਕਿਰਪਾ ਗੁਰੂ ਦੀ, ਅਸੀਂ ਬੜੇ ਖੁੱਲੇ ਰੱਖੇ ਨੇ। ਤੇ ਕਹਿੰਦੇ ਗੋਹਾ ਗਾ ਇਹ ਪਿੰਡੂ ਬੋਲੀ ਹੈ। ਕਹਿਣ ਲੱਗੇ ਜੀ ਸਾਡਾ ਖਾਨਦਾਨੀ ਪਿੰਡ, ਅਸੀਂ ਉੱਥੇ ਬੀਬੀ ਰੱਖੀ ਹੈ, ਉਹਨੂੰ ਅਸੀਂ ਹਾੜੀ ਸੋਹਣੀ ਦਾਣੇ ਦਿੰਦੇ ਹਾਂ। ਮਹਾਂਪੁਰਸ਼ ਕਹਿਣ ਲੱਗੇ ਮਾਂਜਾ, ਕਹਿੰਦੇ ਜੀ ਮਾਂਜਾ ਸਾਡਾ ਗੋਹਾ ਤੇ ਅਸੀਂ ਮਾਂਜਾ ਨਹੀਂ ਦੇਣਾ। ਕਹਿਣ ਲੱਗੇ ਵੀ ਵੇਖੋ ਉਹ ਬੀਬੀ ਤੁਹਾਡਾ ਗੋਹਾ ਚੁੱਕਦੀ ਹੈ, ਤੁਸੀਂ ਉਹਨੂੰ ਹਾੜੀ ਸੋਹਣੀ ਦਾਣੇ ਦਿੰਦੇ ਹੋ ਤੇ ਮਾਂਜਾ ਵੀ ਦਿੰਦੇ ਹੋ ਤੇ ਉਮਰਾਂ ਨੰਗਲ ਜਵਾਨਰ ਮੇਰੀ ਮੈਲ ਚੱਟਦਾ ਤੇ ਤੂੰ ਕਹਿੰਦਾ ਮੈਂ ਬਿਆਨ ਦਿਆਂ, ਇੱਥੇ ਆ ਜੇ ਤੇ ਮੈਂ ਸਰੋਪਾ ਦੇ ਕੇ ਉਹਨੂੰ ਮੋੜਾਂਗਾ। ਤੂੰ ਇਹਨਾਂ ਨੇ ਵੀ ਨਿੰਦਿਆ ਕਰਦਾ, ਮੈਂ ਮੈਨੂੰ ਗੁੱਸਾ ਕੋਈ ਨੀ, ਮੈਂ ਨਾ ਮੈਂ ਧਨਵਾਦੀ ਹਾਂ ਵੀ ਨਾਮ ਤੂੰ ਤਾਂ ਕਹਿੰਦਾ ਵੀ ਮੈਂ ਹਾੜੀ ਦੇ ਦਾਣੇ ਵੀ ਦੇਣਾ, ਸੋਣੀ ਦੇ ਵੀ ਦੇਣਾ, ਮਾਂਜਾ ਵੀ ਦੇਣਾ ਤੇ ਮੈਂ ਤਾਂ ਦਿੱਤਿਆ ਉਹਨੂੰ ਕੱਖ ਨੀ। ਉਹ ਜਵਾਨ ਦੇ ਨਾਲ ਮੇਰੀ ਮੈਲ ਚੱਟਦਾ ਤੇ ਭਲਿਆ ਮੇਰਾ ਕੰਮ ਸਵਾਰਦਾ ਮੇਰਾ ਵਿਗਾੜਦਾ। ਕਿ ਇਹਦਾ ਇਹ ਜੇ ਗੁਰਮੁਖਾਂ ਦਾ ਜੀਵਨ, ਆਪਾਂ ਤਾਂ ਅਗਲੇ ਨੂੰ ਮਾਨ ਤੱਕ ਜਾਂਦੇ ਹਾਂ ਨਾ, ਉਹ ਕਹਿੰਦੇ ਤੇ ਮੈਨੂੰ ਪੁੱਛਣ ਇੱਥੇ ਆ ਜੇ ਮੈਂ ਸਰੋਪਾ ਦੇ ਕੇ ਸਨਮਾਨਿਤ ਕਰਾਂਗਾ ਆਪਣਾ ਜੀਵਨ ਸਿੰਘ ਨਾਲ ਲੰਘਾਉਣ। ਇਹ ਜੇ ਰੱਬ ਦੇ ਪਿਆਰੇ ਦੀ, ਇਹਨੂੰ ਆਪਾਂ ਆਮ ਬੋਲੀ ਚ ਕਹਿੰਦੇ ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕੀ ਸਿਆਣੇ ਬੁਰੇ ਨਾਲ ਪਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਜਿਹੜੇ ਸੰਸਾਰੀ ਮਨ ਦੇ ਮਗਰ ਲੱਗੇ ਜੀਵ ਨੇ ਨਾ, ਇਹ ਦਿਨੇ ਰਾਤ ਜਿਹੜੀ ਨਿੰਦਿਆ ਚੁਗਲੀ ਗੁਨਾਹ ਪਾਪ ਇਹਨੂੰ ਇਕੱਠਿਆਂ ਕਰਦੇ ਨੇ, ਇਹ ਖਰੀਦਦੇ ਹਨ।
ਵੇਖ ਸਿਉ ਧਰ ਹੈ ਪਿਆਰ,
ਔਰ ਫਿਰ ਇਹਦੀ ਨਿੰਦਿਆ ਚੁਗਲੀ ਇਹਨੂੰ ਪਿਆਰ ਬੜਾ ਕਰਦੇ ਆ। ਕਿਸੇ ਨੋਟ ਕਰਨਾ ਸਾਦੀ ਜੀ ਮੈਂ ਗੱਲ ਕਹਿਣ ਲੱਗਾ, ਜਦੋਂ ਆਪ ਪੰਜ ਸੱਤ ਬੰਦੇ ਬੈਠੇ ਹੋਣੇ ਨਾ ਤੇ ਕੋਈ ਬੰਦਾ ਕਿਸੇ ਦੀ ਨਿੰਦਿਆ ਚੁਗਲੀ ਕਰਦਾ, ਉਹਨੂੰ ਚੇਚੇ ਤੌਰ ਤੇ ਬਾਨਣ ਕਹਿੰਦੇ ਫਲਾਨਾ ਸਾਹਿਬ ਮਾੜਾ ਜਿਹਾ ਲਾਗੇ ਉਹ ਦੱਸ ਕੀ ਆਖਿਆ ਈ। ਇਹ ਆਪਾਂ ਕਰਦੇ ਜੇ ਸਾਰੇ, ਉਹ ਨਿੰਦਿਆ ਚੁਗਲੀ ਕਰਦੇ ਆ ਤੇ ਆਪਾਂ ਕਹਿੰਦੇ ਫਲਾਨਾ ਸਾਹਿਬ ਪਰਾਂ ਪਰਾਂ ਖਰੀਦਣ ਲਾਗੇ ਤਾਂ ਭਲਾ ਕੀ ਆਖਿਆ ਈ, ਕਿਉਂਕਿ ਅਸੀਂ ਚਾਹੁੰਦੇ ਮੈਲ ਖਾਈਏ। ਤੇ ਉਹ ਜੇ ਆਸਾ ਦੀ ਵਾਤ ਸੁਖਮਣੀ ਸਾਹਿਬ ਪੜ੍ਹਦਾ ਨਾ, ਉਹਨੂੰ ਕਹਿੰਦਾ ਭਰਾ ਇੱਕ ਬੇਨਤੀ ਕਿ ਦੱਸ, ਕਹਿੰਦਾ ਤੂੰ ਪੜ੍ਹਨੀ ਹੈ ਬਾਣੀ ਤੇ ਅਸੀਂ ਕਰਦੇ ਗੱਲਾਂ, ਤੂੰ ਥੋੜਾ ਜਿਹਾ ਪਰਾਂ ਹੋ ਜਾ, ਇੰਨਾ ਕਰੰਟ ਲੱਗਦਾ। ਉਹ ਬਾਣੀ ਪੜ੍ਹਦਾ ਤੇ ਆਪਾਂ ਕਹਿੰਦੇ ਤੂੰ ਬਾਣੀ ਪੜ੍ਹਨੀ ਹੈ ਤੇ ਅਸੀਂ ਕਰਨੀਆਂ ਗੱਲਾਂ, ਤੂੰ ਥੋੜਾ ਜਿਹਾ ਪਰਾਂ ਹੋ ਜਾ। ਤੇ ਜਦੋਂ ਨਿੰਦਿਆ ਚੁਗਲੀ ਕਰਦਾ ਨਾ, ਉਹਨੂੰ ਕਹਿੰਦੇ ਲਾ ਗਿਆ ਤੇ ਦੱਸ ਭਲਾ ਕੀ ਆਖਿਆ ਈ। ਇਸ ਗੱਲ ਇੱਥੇ ਹੈ, ਜਿਹੜੀ ਇਹ ਨਿੰਦਿਆ ਚੁਗਲੀ ਨਾ, ਉਹਨੂੰ ਚੰਗਾ ਸਮਝਦਾ ਪਿਆਰ ਕਰਦਾ ਹੈ।
ਬਾਹਰ ਆਹੋ ਪੰਡਿਤ ਸਦਾਏ ਦੇ,
ਪੰਡਿਤ ਦੀ ਵਿਆਖਿਆ ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ। ਸੋ ਪੰਡਿਤ ਜੋ ਮਨ ਪ੍ਰਬੁੱਧ, ਪੰਡਿਤ ਦੀ ਵਿਆਖਿਆ ਗੁਰੂ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ। ਸੋ ਪੰਡਿਤ ਜੋ ਮਨ ਪ੍ਰਬੁੱਧ ਰਾਮ ਨਾਮ ਆਤਮ ਹੈ ਸੋ ਦੇ ਅਸਲੀ ਪੰਡਿਤ ਸੋ ਪੰਡਿਤ ਜੋਤਿਆਂ ਗੁਣਾ ਕੀ ਪੰਡ ਉਤਾਰੇ ਦੋ ਗੁਣ ਦੱਸੇ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹੜੇ ਚੁੱਕੇ ਇਹਨੂੰ ਪਰਾਂ ਬਗਾ ਕੇ ਸੁੱਟਦੇ ਨਾ ਉਹਨੂੰ ਚੌਧਰ ਦੀ ਭੁੱਖ ਨਾ ਉਹਨੂੰ ਕੁਰਸੀ ਦੀ ਭੁੱਖ ਨਾ ਉਹਨੂੰ ਪੂਜਾ ਦੀ ਭੁੱਖ ਇੱਕ ਤਾਂ ਪੰਡਿਤ ਉਹ ਹੈ ਤੇ ਦੂਜਾ ਪੰਡਿਤ ਦੀ ਵਿਆਖਿਆ ਲੋਕਾਂ ਨੂੰ ਲੈਕਚਰ ਦੇਣ ਦੀ ਬਜਾਏ ਉਹ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰੇ ਮੇਰੇ ਪਾਤਸ਼ਾਹ ਕਹਿੰਦੇ ਬਾਹਰੋਂ ਪੰਡਿਤ ਸਦਾਏ ਦੇ ਆਪਣੇ ਆਪ ਨੂੰ ਬਾਹਰੋਂ ਵਿਦਵਾਨ ਅਖਵਾਉਂਦੇ ਨੇ ਪਰ
ਮਨੋ ਮੂਰਖ ਗਾਵਾਰ
ਕਹਿੰਦੇ ਮਨ ਕਰਕੇ ਸਮਝ ਇਹ ਮੂਰਖ ਨੇ ਅੱਜ ਜਿੱਥੇ ਆਪਾਂ ਕਥਾ ਕਰ ਰਹੇ ਹਾਂ ਨਾ ਇੱਥੇ ਗਿਆਨੀ ਸੰਤ ਸਿੰਘ ਮਸਕੀਨ ਨੇ ਮੂਰਖ ਦੇ ਅਰਥ ਕੀਤੇ ਸਨ ਕਿਉਂਕਿ ਮੈਨੂੰ ਲੰਮਾ ਸਮਾਂ ਹੋ ਗਿਆ ਤੇ ਮੇਰੇ ਹੁੰਦੇ ਆ ਤੇ ਗਿਆਨੀ ਜੀ ਆਉਂਦੇ ਨੇ ਮਸਕੀਨ ਜੀ ਉਹਨਾਂ ਨੇ ਇੱਥੇ ਤਾਬਿਆ ਬੈਠਿਆ ਅਰਥ ਕੀਤੇ ਸਨ ਮੂਰਖ ਉਹ ਹੈ ਜਿਹਨੇ ਮੂੰਹ ਨੂੰ ਅੱਗੇ ਰੱਖਿਆ ਇਹ ਮਸਕੀਨ ਸਾਹਿਬ ਦੇ ਹੱਥ ਮੱਟੀ ਕੇ ਜਿਹਨੂੰ ਪੜੇ ਵੀ ਜੋ ਮਿਲਿਆ ਖਾ ਲਿਆ ਇੱਕ ਦੂਜਾ ਮੂੰਹ ਰੱਖਣੀ ਗੱਲ ਕਰਨੀ ਤੇ ਆਪਾਂ ਇਕੱਠੇ ਆ ਤੇ ਤੁਸੀਂ ਨਾਰਾਜ਼ ਨਾ ਹੋ ਜਾਓ ਉਦੋਂ ਕਹਿਣਾ ਵੀ ਮੈਂ ਕਹਿਣਾ ਤਾਂ ਚਾਹੁੰਦਾ ਸਾ ਪਰ ਮੈਂ ਮੂੰਹ ਰੱਖ ਲਿਆ ਵੀ ਨਾਰਾਜ਼ ਨਾ ਜਾਣਾ ਉਹ ਗੁਰਮੁਖੋ ਇੱਕੋ ਇੱਕ ਟਾਰਗੇਟ ਰੱਖੋ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਝੇ ਆਹ ਰੱਖਿਆ ਕਰੋ ਉਹ ਕਲਗੀ ਵਾਲਾ ਨਾ ਰੁੱਸੇ ਦੁਨੀਆਂ ਦਾ ਕੀ ਹੈ ਅੱਜ ਸਾਡੇ ਨਾਲ ਨੇ ਕੱਲ ਸਾਡੇ ਤੋਂ ਦੂਰ ਹੋ ਜਾਣਗੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉਂ ਸਦਾ ਰਹਿਤ ਸੰਘ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਿਹੜੀ ਧਰਮ ਪਤਨੀ ਨੇ ਜਦੋਂ ਅਸੀਂ ਮਰ ਗਏ ਦਸਾਂ ਸਾਲਾਂ ਬਾਅਦ ਕਿਸੇ ਸੁਪਨੇ ਚ ਮਿਲ ਪਏ ਨਾ ਤੇ ਉਹਨੇ ਸਾਡੇ ਪੁੱਤ ਨੂੰ ਕਹਿਣਾ ਵੀ ਤੇਰੇ ਪਿਓ ਦੀ ਗਤੀ ਨੀ ਹੋਈ ਰਾਤ ਨੂੰ ਬੁਖਾਰੀ ਦੇ ਗਿਆ ਉਹਨੂੰ ਵੇਖ ਮਸਾਉਣ ਲਈ ਨਹੀਂ ਕਹਿ ਰਿਹਾ ਵੇਖਣਾ ਨੀ ਚਾਹੁੰਦੇ ਜਿਹੜੇ ਪੁੱਤ ਵਾਸਤੇ ਅਸੀਂ ਪਾਪ ਕਰਦੇ ਹਾਂ ਉਹਨੇ ਗੁਰਮੁਖੋ ਫੱਟੇ ਤੇ ਪਾ ਕੇ ਸਾਨੂੰ ਮੜੀਆਂ ਚ ਲਿਜਾ ਕੇ ਚੌਂ ਪਾਸੀ ਗੇੜਾ ਕੱਢ ਕੇ ਅੱਗ ਲਾਉਣੀ ਜੇ ਇਹਨਾਂ ਪੁੱਤਾਂ ਤੇ ਪਰਿਵਾਰ ਲਈ ਪਾਪ ਨਾ ਕਰਿਆ ਕਰੀਏ ਸਾਡੀ ਪਾਲਣਾ ਕਰਨਾ ਫਰਜ਼ ਹੈ ਅਸੀਂ ਇਹ ਵੇਖੀਏ ਅਸੀਂ ਅੱਗੇ ਜਾਣਾ ਐਸ ਘਰ ਲਈ ਆਪਾਂ ਜਿੰਨੇ ਬੈਠੇ ਥੋੜਾ ਬਹੁਤਾ ਮਿਹਨਤ ਕਰਦੇ ਹਾਂ ਵਿਗਿਆਨੀ ਜੀ ਘਰ ਦਾ ਬਣ ਜਾਏ ਪਤਾ ਨੀ ਆਪਾਂ 50 ਸਾਲ ਰਹਿਣਾ ਪਤਾ ਨੀ 70 ਰਹਿਣਾ ਪਰ ਜਿਹੜੇ ਘਰ ਚੋਂ ਆਪਾਂ ਪੱਕੇ ਤੌਰ ਤੇ ਜਾਣੇ ਕਦੇ ਉਹਦਾ ਪ੍ਰਬੰਧ ਵੀ ਕਰ ਲਈਏ ਜਿੱਥੇ ਆਪਾਂ ਪੱਕੇ ਤੌਰ ਤੇ ਜਾਣਾ ਨਾ ਉਹਦਾ ਪ੍ਰਬੰਧ ਵੀ ਕਰ ਲਈਏ ਉਹਦਾ ਪ੍ਰਬੰਧ ਕੀ ਹੈ ਨਾਮ ਧਨ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਬਾਹਰੋਂ ਤਾਂ ਪੰਡਿਤ ਖੋਦੇ ਨੇ ਲੇਕਿਨ ਮੂਰਖ ਨੇ ਬਸਮਝ ਨੇ ਮੂੰਹ ਰੱਖਣੀ ਗੱਲ ਕਰਨੀ ਤੇ ਨਾ ਬਾਣੀ ਚ ਮੂਰਖ ਦੀ ਵਿਆਖਿਆ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ
ਹਰ ਸਿਉ ਚਿੱਤ ਨਾ ਲਾਏ ਨੇ
ਪਰਿਪੂਰਨ ਪਰਮਾਤਮਾ ਨਾਲ ਆਪਣੇ ਚਿੱਤ ਨੂੰ ਜੋੜਿਆ ਨਹੀਂ
ਵਾਦੀ ਧਰਨ ਪਿਆਰ
ਔਰ ਇਉਂ ਝਗੜੇ ਕਰਨੇ ਇਹਨਾਂ ਨਾਲ ਪਿਆਰ ਕਰਦੇ ਨੇ ਮੈਂ ਉਹਨੂੰ ਸਿੱਧਿਆਂ ਕਰ ਦਿੱਤਾ ਉਹਨੂੰ ਸਿੱਧਿਆਂ ਨਾ ਕਰ ਆਪ ਸਿੱਧਾ ਹੋ ਆਪਾਂ ਕਹਿੰਦੇ ਫਲਾਣਾ ਮੇਰੇ ਅੱਗੇ ਬੋਲੇ ਮੈਂ ਸਿੱਧਿਆ ਕਰ ਨਹੀਂ ਪਰਿਓ ਅਸੀਂ ਕਿਸੇ ਨੂੰ ਸਿੱਧਿਆ ਨਹੀਂ ਕਰਨਾ ਅਸੀਂ ਆਪ ਸਿੱਧਿਆ ਹੋਈਏ ਕਿਉਂਕਿ ਸਾਨੂੰ ਗੁਰਦੇਵ ਨੇ ਆਖਿਆ ਡੰਡੋਤ ਬੰਧਨ ਅਨਕਬਾਰ ਭਾਵ ਸਿੱਧੇ ਹੋ ਕੇ ਬੇਨਤੀ ਕਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ
ਵਾਦਾ ਕੀਆ ਕਰਨ ਕਹਾੜੀਆ
ਇਸ ਪ੍ਰਕਾਰ ਵਾਦ ਕਹਿੰਦੇ ਨੇ ਝਗੜੇ ਨੂੰ ਇਉਂ ਭਾਈ ਜੇ ਉਹੋ ਜੀ ਗੱਲ ਕਰਨੀ ਜਿੱਥੇ ਲੜਾਈ ਹੋ ਜਾਏ ਝਗੜਾ ਹੋ ਜਾਏ
ਕੂੜ ਬੋਲ ਕਰ
ਜਿਹਨੂੰ ਆਪਾਂ ਕਹਿੰਦੇ ਜਿੰਨਾ ਚਿਰ ਫਲਾਨਾ ਝੂਠ ਨਾ ਬੋਲੇ ਉਹਨੂੰ ਰੋਟੀ ਹਜਮ ਨਹੀਂ ਹੁੰਦੀ ਇਹ ਆਪਣੀ ਪਿੰਡੂ ਬੋਲੀ ਕਹਿੰਦੇ ਇਸ ਪ੍ਰਕਾਰ ਉਹ ਦਿਨੇ ਰਾਤ ਝੂਠ ਦੀ ਖੁਰਾਕ ਖਾਂਦੇ ਹਨ
ਜਗ ਮਹਿ ਰਾਮ ਨਾਮ ਹਰ ਨਿਰਮਲਾ
ਆਹ ਕੰਮ ਕਰਨਾ ਕਰੀਏ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਸ ਸੰਸਾਰ ਵਿਚ ਪਰਿਪੂਰਨ ਪਰਮਾਤਮਾ ਦਾ ਨਾਮ ਨਿਰਮਲ ਹੈ ਕਿਉਂਕਿ ਤੈਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਤੇ ਇਹ ਲਹਿ ਜਾਏਗਾ ਰੋਜ਼ ਪਾਠ ਕਰਦੇ ਆ ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪ ਨਾਵੇ ਕੇ ਰੰਗ
ਹੋਰ ਮੈਲਾ ਸਭ ਆਕਾਰ
ਜੋ ਕੁਝ ਵੇਖ ਰਿਹਾ ਨਾ ਇਹ ਸਾਰਾ ਕੁਝ ਮੈਲਾ ਹੈ
ਨਾਨਕ ਨਾਮ ਨਾ ਚੇਤਨੇ
ਗੁਰੂ ਪਾਤਸ਼ਾਹ ਕਹਿੰਦੇ ਭਾਈ ਉਹ ਪਰਿਪੂਰਨ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਬਾਣੀ ਚ ਲਿਖਿਆ ਚੇਤਨਾ ਹੈ ਤੋ ਚੇਤ ਚੇਤਨ ਹੈ ਨਿਸ ਦਿਨ ਮੈਂ ਪ੍ਰਾਣੀ ਇਹ ਤਲੰਗ ਰਾਗ ਦਾ ਸ਼ਬਦ ਹੈ ਨਵੇਂ ਪਾਤਸ਼ਾਹ ਦਾ ਤਲੰਗ ਕਾਫੀ ਮਹੱਲਾ ਨੌਵਾਂ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਬਿਹਾਤ ਹੈ ਫੂਟੇ ਘੜ ਜੋ ਪਾਣੀ ਜਿਵੇਂ ਟੁੱਟੇ ਘੜੇ ਚੋ ਪਾਣੀ ਵਗ ਜਾਂਦਾ ਪਿਆਰਿਆ ਘੜੇ ਚ ਹੋ ਸਕਦਾ ਇੱਕ ਅੱਧਾ ਛੇਕ ਹੋਵੇ, ਤੇਰੇ ਚ ਨੌ ਛੇਕ ਨੇ ਜਿਹੜੀ ਤੇਰੀ ਤੇਰਾ ਸਰੀਰ ਹੈ ਨਾ। ਫੂਟੇ ਘਰ ਚੋਂ ਪਾਣੀ, ਜਿਵੇਂ ਟੁੱਟੇ ਘੜੇ ਚੋਂ ਪਾਣੀ ਵਗੀ ਜਾਂਦਾ ਨਾ, ਇਸੇ ਪ੍ਰਕਾਰ ਤੇਰੀ ਜ਼ਿੰਦਗੀ ਦੇ ਪਲ ਘੜਦੇ ਜਾਂਦੇ ਹਨ।
ਹੋਏ ਮੈਲੇ ਮਰਹਿ ਗਵਾਰ,
ਇਸ ਪ੍ਰਕਾਰ ਲੋਕਾਂ ਦੀ ਨਿੰਦਿਆ ਚੁਗਲੀ ਵਿਕਾਰ ਕਰਕੇ ਇਉਂ ਮੈਲੇ ਹੋ ਕਰਕੇ ਆਪਾਂ ਬਸਮੀ ਦੁਨੀਆਂ ਤੋਂ ਮਰੀ ਜਾਂਦੇ ਹਾਂ।
ਮਹੱਲਾ ਤੀਜਾ ਦੁੱਖ ਲੱਗਾ ਬਿਨ ਸੇਵਿਆ,
ਆਏ ਸਾਂ ਸੇਵਾ ਕਰਨ ਲਈ, ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੀ ਸੇਵਾ ਨੇ ਕੀਤੀ ਇਸ ਕਰਕੇ ਦੁਖੀ ਹੋਇਆ।
ਹੁਕਮ ਮੰਨੇ ਦੁੱਖ ਜਾਏ,
ਜੇ ਕਿਤੇ ਹੁਕਮ ਨੂੰ ਮੰਨੀਏ ਨਾ ਦੁੱਖ ਚਲਾ ਜਾਏਗਾ। ਆਪਾਂ ਜਿੰਨੀਆਂ ਅਰਦਾਸਾਂ ਕਰਦੇ ਕਹਿੰਦੇ ਆ ਵੀ ਨਾ ਹੋਵੇ ਆ ਵੀ ਨਾ ਹੋਵੇ, ਤੇ ਗੁਰਮਤਿ ਕੀ ਜੇ ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਗੁਰਮੁਖ ਤੇਰਾ ਭਾਣਾ ਭਾਵੇ।
ਆਪੇ ਦਾਤਾ ਸੁਖੈ ਦਾ,
ਉਹ ਗੁਰਮੁਖਾ ਜਿੱਥੇ ਖੀਰ ਵਰਦੀ ਉੱਥੇ ਖੀਰ ਮਿਲੇਗੀ, ਜਿੱਥੇ ਰੋਟੀ ਪ੍ਰਸ਼ਾਦਾ ਵਰਦਾ ਉੱਥੇ ਪ੍ਰਸ਼ਾਦਾ ਮਿਲੇਗਾ। ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹ ਸੁੱਖਾਂ ਦਾ ਦਾਤਾ ਈ, ਉਹਦਾ ਸੁੱਖਾਂ ਦਾ ਲੰਗਰ ਚੱਲਦਾ ਹੈ।
ਆਪੇ ਦੇ ਸਜਾਏ,
ਜਿਵੇਂ ਮਾਂ ਦਾ ਪੁੱਤ ਹੈ, ਮਾਂ ਲਾਡ ਵੀ ਕਰਦੀ ਹੈ, ਮੱਥਾ ਵੀ ਚੁੰਮਦੀ ਹੈ ਜਦੋਂ ਉਹ ਗਲਤ ਕੰਮ ਕਰਦਾ, ਤੇ ਮੂੰਹ ਤੇ ਚਪੇੜੀ ਮਾਰਦੀ ਵੀ ਤੂੰ ਤਵੇ ਤੇ ਹੱਥ ਰੱਖ ਜਾਣਾ ਤੇਰਾ ਹੱਥ ਸੜ ਜਾਏਗਾ। ਛੋਟਾ ਜਿਹਾ ਬੱਚਾ ਮਸੂਮੋ ਨੂੰ ਪਤਾ ਨੀ, ਮਾਂ ਦੀ ਗੋਦੀ ਚ ਬੈਠਾ ਤੇ ਮਾਂ ਪ੍ਰਸ਼ਾਦਾ ਪਕਾਰੀ, ਉਹ ਤਵੇ ਨੂੰ ਹੱਥ ਲਾਉਣ ਲੱਗਾ ਤੇ ਮਾਂ ਨੇ ਚਪੇੜ ਮਾਰ ਕੱਤੀ। ਮਾਂ ਮਾਰ ਕੇ ਰਾਜੀ ਨਹੀਂ, ਲੇਕਿਨ ਬੱਚੇ ਦੀ ਗਲਤੀ ਕਰਕੇ ਉਹਨੂੰ ਸਜ਼ਾ ਦਿੰਦੀ ਹੈ। ਇਸ ਪ੍ਰਕਾਰ ਗੁਰਮੁਖੋ, ਜੇ ਆਪਾਂ ਨੂੰ ਕੋਈ ਪਰੇਸ਼ਾਨੀ ਹੈ ਨਾ ਤੇ ਸਾਡੇ ਗੁਨਾਹ ਕਰਕੇ ਪਰਮਾਤਮਾ ਸਾਨੂੰ ਸਜ਼ਾ ਦਿੰਦਾ ਹੈ।
ਨਾਨਕ ਏਵੈ ਜਾਣੀਐ,
ਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਇਉਂ ਪ੍ਰਤੀਤ ਕਰਨਾ ਕਰ,
ਸਭ ਕੇਸ਼ ਤਿਸੈ ਰਜਾਏ,
ਇਹ ਸਾਰਾ ਕੁਝ ਉਹਦੇ ਭਾਣੇ ਦੇ ਵਿੱਚ ਹੈ, ਉਹਦੀ ਰਜਾ ਦੇ ਵਿੱਚ ਹੈ। ਇਹ ਮੈਂ ਆਮ ਕਰਕੇ ਬਹੁਤ ਵਾਰ ਦ੍ਰਿਸ਼ਟਾਂਤ ਦਿੱਤਾ। ਸੂਈ ਮਹੱਲਾ ਚੌਥਾ, ਗੁਰੂ ਰਾਮ ਪਾਤਸ਼ਾਹ ਦਾ ਸ਼ਬਦ ਹੈ, ਸੂਈ ਮਹੱਲਾ ਚੌਥਾ, ਕੀਤਾ ਕਰਨਾ ਸਰਬ ਰਜਾਈ, ਕਿਸ਼ ਕੀਚੇ ਜੇਕਰ ਸਕੀਏ, ਆਪਣਾ ਕੀਤਾ ਕੁਛ ਨਾ ਹੋਵੇ, ਜੋ ਹਰ ਭਾਵੇ ਤੇ ਰੱਖੀਏ, ਹਰ ਜਿਉ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀ, ਕਿਸ਼ ਕਰ ਹਮ ਸਾਕੇ, ਜੋ ਭਾਵੈ ਤਿਵੇਂ ਬਖਸ਼।
ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ,
ਆਪਾਂ ਕਹਿੰਦੇ ਫਲਾਨਾ ਅਮੀਰ ਹੈ ਫਲਾਨਾ ਗਰੀਬ ਹੈ, ਲੇਕਿਨ ਗੁਰਮਤਿ ਵਿਚ ਗੁਰਦੇਵ ਕਹਿੰਦੇ ਨੇ ਭਾਈ ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ, ਇਹਦੇ ਤੋਂ ਬਿਨਾਂ ਸੰਸਾਰ ਗਰੀਬ ਹੈ।
ਬਿਨ ਨਾਵੈ ਤ੍ਰਿਪਤ ਨਾਹੀ,
ਲੇਕਿਨ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ। ਇੱਥੇ ਮੇਰੇ ਇੱਕ ਸਾਹਮਣੇ ਬਗਦਾਦ ਦੀ ਸਾਖੀ ਆ ਗਈ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਬਗਦਾਦ ਗਏ ਨੇ, ਉੱਥੇ ਇੱਕ ਮੁਸਲਮਾਨ ਬਲੋਲ ਦੇ ਨਾਲ ਗੁਰੂ ਪਾਤਸ਼ਾਹ ਦੀ ਚਰਚਾ ਹੋਈ ਤੇ ਉਹ ਇੰਨਾ ਮੁਤਾਸਰ ਹੋਇਆ, ਉਹਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਅਪਣਾ ਲਿਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਇਸ਼ਟ ਮੰਨ ਲਿਆ। ਬਗਦਾਦ ਦੀ ਘਟਨਾ ਜੇ ਤੁਸੀਂ ਪ੍ਰਸੰਗ ਪੜ੍ਹਨਾ ਕਿਤੇ, ਉਹਦਾ ਨਾਮ ਸੀ ਬਲੋਲ। ਉਹਦੀ ਚਰਚਾ ਚੱਲੀ ਸਾਰੀ, ਉਹਨੂੰ ਸੰਸਾਰ ਮੰਨਣ ਲੱਗ ਪਿਆ ਭਾਈ ਫਲਾਨਾ ਬੜਾ ਬੇਪਰਵਾਹ ਮਹਾਂਪੁਰਸ਼ ਹੈ। ਰਾਜਾ ਆਇਆ, ਆਣ ਕੇ ਉਹਦੇ ਚਰਨਾਂ ਤੇ ਹੱਥ ਰੱਖ ਕੇ ਸੀਸ ਨਵਾਏ ਤੇ ਕਹਿਣ ਲੱਗਾ, ਮਹਾਂਪੁਰਸ਼ੋ ਕੁਝ ਸੇਵਾ ਦੱਸੋ। ਕਹਿਣ ਲੱਗੇ, ਸੇਵਾ ਗੁਰਮੁਖਾ ਕਾਹਦੀ ਹੈ, ਆ ਰੱਬ ਨੇ ਸੂਰ ਚੜਾਇਆ ਹੈ, ਇਹ ਤੂੰ ਸਾਹਮਣੇ ਖਲੋਤਾ ਦੇ ਪਾਸੇ ਹੋ ਜਾ, ਸਿੱਧਾ ਚਾਨਣ ਪੈ ਲੈਣ ਦੇ। ਉਹ ਹੈਰਾਨ ਪਿੱਕੇ ਹੋ ਜਾ ਫਕੀਰ, ਮੈਂ ਤਾਂ ਕਹਿਣ ਲੱਗਾ ਬਾਬਾ ਜੀ ਕੁਝ ਚਾਹੀਦਾ। ਕਹਿੰਦੇ ਨਾ ਭਾਈ, ਜਦੋਂ ਚਲਾ ਗਿਆ ਨਾ ਧਿਆਨ ਦੇਣੀ। ਉਹਦੇ ਚੇਲੇ ਕਹਿਣ ਲੱਗੇ, ਪੀਰ ਜੀ ਰਾਜਾ ਸਾਹਿਬ ਨੇ ਤੁਹਾਨੂੰ ਆਖਿਆ ਸੀ ਵੀ ਕੁਝ ਨਾ ਕੁਝ ਮੰਗੋ, ਤੇ ਆਪਣੇ ਕੋਠੇ ਦੀ ਛੱਤ ਟੁੱਟੀ ਹੈ, ਉਹਨੂੰ ਇਹ ਕਹਿਣਾ ਸੀ ਵੀ ਕੋਠੇ ਦੀ ਛੱਤ ਪਵਾ ਦੇ। ਮੈਨੂੰ ਬਚਨ ਚੰਗੇ ਲੱਗੇ, ਮੈਂ ਤੁਹਾਨੂੰ ਸਾਂਝੇ ਕਰਨ ਲੱਗਾ। ਪੀਰ ਕਹਿਣ ਲੱਗਾ, ਜਿਨ੍ਹਾਂ ਲੱਤਾਂ ਨਸਾਲ ਕੇ ਸੌਣਾ ਨਾ, ਉਹ ਦੂਜਿਆਂ ਦੇ ਅੱਗੇ ਹੱਥ ਨਹੀਂ ਅੜਦੇ, ਤੇ ਜੇ ਹੱਥ ਅੜੇਗਾ ਨਾ ਲੱਤਾਂ ਨਿਸਲਣੀ ਹੋਣੀਆਂ, ਲੱਤਾਂ ਇਕੱਠੀਆਂ ਕਰਨੀਆਂ ਪੈਣੀਆਂ। ਇਹ ਸਾਖੀ ਸਾਨੂੰ ਦੱਸਦੀ ਹੈ ਵੀ ਗੁਰਮੁਖਾ, ਜੇ ਨਸਲ ਲੱਤਾਂ ਕਰਨੀਆਂ ਤੇ ਜਣੇ ਖਣੇ ਕੋਲ ਮੰਗ ਨਾ, ਤੇ ਜੇ ਮੰਗੇਗਾ ਨਾ ਤੇ ਫਿਰ ਉਹਨਾਂ ਨੇ ਕਹਿਣਾ ਜਾਂਦਾ ਇਹਨੇ ਮੇਰੇ ਕੋਲ ਆ ਲਿਆ ਤੇ ਇਹਨੂੰ ਮੈਂ ਆ ਦਿੱਤਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਅਸਲੀ ਸੰਤੋਖ ਜਿਹੜਾ ਨਾ ਇਹ ਕੇਵਲ ਤੇ ਕੇਵਲ ਨਾਮ ਵਿਚ ਹੈ, ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ। ਪਰ ਆਪਾਂ ਰੋਜ਼ ਪਾਠ ਕਰਦੇ ਬਿਨ ਸੰਤੋਖ, ਸੰਤੋਖ ਤੋਂ ਬਿਨਾਂ ਬਾਤ ਨਹੀਂ ਬਣਨੀ। ਇਸੇ ਪ੍ਰਕਾਰ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ। ਇਹ ਸਾਰਾ ਸੰਸਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਗਰੀਬ ਹੈ, ਨਿਰਧਨ ਹੈ।
ਦੂਜਾ ਭਰਮ ਭੁਲਾਇਆ,
ਵੈਤ ਭਾਵ ਦੇ ਵਿਚ ਪੈ ਕੇ ਭੁਲੇਖਿਆਂ ਚ ਭਰਮ ਪੈ ਗਿਆ। ਭਰਮ ਕੀ ਹੁੰਦਾ ਆਪਾਂ ਜਿੰਨੇ ਨੇ ਭਰਮ ਦੀ ਵਿਆਖਿਆ ਬਾਣੀ ਚ ਆਉਂਦੀ, ਕਿਆ ਕਹੀਏ ਭਰਮ ਐਸਾ ਜੈਸਾ ਮੰਨਗੇ ਹੋਏ ਨਾ ਤੈਸਾ। ਗੁਰਬਾਣੀ ਚ ਦੀ ਵਿਆਖਿਆ ਕਿਆ ਕਹੀਏ ਭਰਮ ਐਸਾ, ਭਰਮ ਕੀ ਹੈ ਜੈਸਾ ਮੰਨਗੇ ਹੋਏ ਨਾ ਤੈਸਾ। ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੋ, ਆਪਾਂ ਨੂੰ ਭਰਮ ਪਿਆ ਮੈਂ ਨਹੀਂ ਮਰਨਾ। ਜਿੰਨੇ ਬੈਠੇ ਨਾ ਆਪਾਂ ਕਿ ਫਲਾਨਾ ਸੋ ਆਇਆ ਸੀ, ਅੱਗੇ ਨਾਲ ਢਿੱਲਾ ਜਿਹਾ ਪਿਆ, ਉਹ ਢਿੱਲਾ ਪਿਆ, ਤੂੰ ਭਲਵਾਨ ਬਣ ਗਿਆ, ਤੂੰ ਨੀ ਢਿੱਲਾ। ਬਾਣੀ ਕਹਿੰਦੀ ਹੈ ਆਪਾਂ ਨੂੰ ਭੁਲੇਖਾ ਕੀ ਹੈ, ਮੈਂ ਨਾ ਮਰੋ ਮਰਬੋ ਸੰਸਾਰਾ, ਲੋਕਾਂ ਮਰ ਜਾਣਾ ਮੈਂ ਨੀ ਮਰਨਾ। ਤੇ ਬਾਬਾ ਫਰੀਦ ਨੇ ਕੰਨ ਫੜ ਕੇ ਆਖਿਆ ਕਮਲਿਆ ਥੋੜਾ ਜਿਹਾ ਅਕਲ ਨੂੰ ਹੱਥ ਮਾਰ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈ ਪਾਸ ਉਹ ਲੱਦ ਕੇ ਤੂੰ ਅਜੇ ਨਾ ਪਤੀੜਿਓ। ਤੇਰੀ ਬੇਬੇ ਕਿੱਥੇ ਗਈ, ਤੇਰਾ ਬਾਪੂ ਕਿੱਥੇ ਗਿਆ, ਜਿਹੜੀ ਤੈਨੂੰ ਮਾਂ ਘੁੱਟ ਘੁੱਟ ਕੇ ਗਲੇ ਨਾਲ ਲੈਂਦੀ ਸੀ, ਉਸ ਮਾਂ ਦਾ ਸੰਸਕਾਰ ਤੂੰ ਹੱਥੀ ਕੀਤਾ, ਸੰਸਕਾਰ ਤੇਰਾ ਵੀ ਹੋਣਾ ਹੀ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਕਿੱਥੇ ਭਰਾਵਾ। ਦੂਜੇ ਭਰਮ ਭੁਲਾਇਆ, ਦਵੈਤ ਭਾਵ ਚ ਲੈ ਕੇ ਭੁਲੇਖਾ ਪੈ ਗਿਆ।
ਹਉ ਮੈਂ ਦੁੱਖ ਪਾਹੀ,
ਔਰ ਮੈਂ ਕਰਕੇ ਆਪਾਂ ਦੁਖੀ ਆ, ਮੈਂ ਕਰਕੇ ਇਹਨੇ ਦੁਖੀ ਆ। ਹੁਣ ਸੂਈ ਆਪਣੇ ਟਿਕਾਣੇ ਤੇ ਆ ਗਈ, ਮਜਬੂਰੀ ਹੈ। ਇਹ ਮੇਰੇ ਖਰ 30 ਸਾਲ ਤੋਂ ਪੁਰਾਣੀ ਗੱਲ ਹੋਣੀ ਹੈ। ਇੱਕ ਬੰਦਾ ਦਰਬਾਰ ਸਾਹਿਬ ਉਹਨੇ ਦੁਪਹਿਰੇ ਆਣ ਕੇ ਤੇ ਧੁਆਈ ਵੀ ਕਰਨੀ, ਤੇ ਕੁਝ ਤੌਰ ਤੇ ਮੇਰਾ ਵਾਕ ਵਸੀਤ ਹੋ ਕਹਿੰਦਾ ਗਿਆਨੀ ਜੀ ਅੱਠੀ ਪਹਿਰੀ ਮੈਂ ਪ੍ਰਸ਼ਾਦਾ ਛਕਦਾ। ਸੁਭਾਵਕ ਮੈਂ ਚਲੋ ਇਹਦਾ ਆਤਮ ਹੁੰਦੀ ਨੇ, ਕਈ ਅੱਠੀ ਪਹਿਰੀ ਛਕਦੇ ਕਿ ਦੋ ਟਾਈਮ ਤੇ, ਉਹਦਾ ਮੈਨੂੰ ਕਾਰਨ ਲੱਭਾ। ਉਹ ਗੁਰਮੁਖੋ ਜਦੋਂ ਆਸਾ ਦੀ ਵਾਰ ਤੋਂ ਪਹਿਲਾਂ ਪ੍ਰਸ਼ਾਦ ਆਉਂਦਾ ਨਾ, ਜਿਹਨੂੰ ਪੱਥਰ ਪਹਿਰੇ ਦੀ ਚੌਂਕੀ ਕਹਿੰਦੇ ਆ, ਉਦੋਂ ਸੰਗਤ ਘੱਟ ਆਉਂਦੀ ਤੇ ਕੜਾਹ ਪ੍ਰਸ਼ਾਦ ਬੜਾ ਖੁੱਲਾ ਵਰਤਦਾ ਹੈ। ਉਹਨੇ ਜਾ ਕੇ ਅੱਗੇ ਬਹਿ ਜਾਣਾ ਤੇ ਪੰਜਾਂ ਪਿਆਰਿਆਂ ਦੀ ਉਹਨੂੰ ਦੇਗ ਮਿਲਣੀ। ਇਹ ਮੈਂ ਕੋਲੋਂ ਨਹੀਂ ਬਣਾ ਲਿਆ, ਵਾਪਰੀ ਗੱਲ, ਸਾਡੀ ਕਰਤੂਤ ਆ ਜੇ ਆਪਾਂ ਆ ਕਰਦੇ ਆ। ਕੁਦਰਤੀ ਤੌਰ ਤੇ ਸਾਡਾ ਸੇਵਾਦਾਰ ਬਦਲ ਗਿਆ, ਉਹ ਨਵਾਂ ਸੇਵਾਦਾਰ ਆ ਗਿਆ, ਤੇ ਉਹਨੂੰ ਇਹ ਨਹੀਂ ਸੀ ਪਤਾ ਵੀ ਠੇਕਾ ਇਹਨੇ ਲਿਆ ਪ੍ਰਸ਼ਾਦ ਲੈਣ ਦਾ। ਉਹਨੇ ਦੂਜੇ ਨੂੰ ਦੇ ਦਿੱਤਾ, ਔਰ ਉਹਨੇ ਲਫਜੋ ਕਹਿ ਮੇਰਾ ਜਵਾਨ ਪਾੜਦੀ ਗੱਲ ਕਹਿਣ ਤੇ ਕਾਲਜਾ ਪਾੜਦਾ ਕਹਿਣ ਲੱਗਾ, ਮੈਨੂੰ 30 ਸਾਲ ਹੋ ਗਏ ਨੇ ਖੇ ਖਾਂਦੇ ਨੂੰ, ਇਹ ਮਾਮਾ ਲੱਗਦਾ। ਇਹ ਦਰਬਾਰ ਸਾਹਿਬ ਚੋਂ ਲਫਜ ਗਏ, ਦਰਬਾਰ ਸਾਹਿਬ ਦੇ ਵਿਚ ਬਹਿ ਕੇ ਉਹਦਾ ਗੁਰਮੁਖੋ 30 ਸਾਲ ਆਇਆ ਕਿਸੇ ਕੰਮ ਨਹੀਂ, ਔਰ ਮੈਂ ਮੁੜ ਕੇ ਉਹਨੂੰ ਚੰਗੀ ਤਰ੍ਹਾਂ ਉਹਦੀ ਸਦਾਈ ਵੀ ਕੀਤੀ, ਉਹਨੂੰ ਮਚੰਡਿਆ ਚੰਗੀ ਤਰ੍ਹਾਂ। ਉਹ ਗੁਰਮੁਖੋ ਇੱਥੇ ਇਹ ਆਪਾਂ ਕਹਿੰਦੇ ਵੀ ਮੈਨੂੰ 30 ਸਾਲ ਹੋ ਗਏ ਮੈਂ ਖੇ ਖਾਣਾ ਨਾ, ਇੱਥੇ ਅਸੀਂ ਆਉਂਦੇ ਹਾਂ ਥਾਲ ਵਿਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਅਗਾ ਪਿਓ, ਮੈਂ ਅੱਗੇ ਬਹਿਨਾ ਤੂੰ ਕਿਉਂ ਬੈਠਾ। ਉਹ ਭਲਿਆ ਕਿਹੜੇ ਥਾਂ ਦੀ ਗੱਲ ਕਰਦਾ, ਤੇਰੇ ਮਹਿਲ ਤੇ ਮਾਰੀਆਂ ਵੀ ਰਹਿ ਜਾਣੇ, ਥਾਂ ਤੇ ਕਬਜ਼ਾ ਨਾ ਕਰ, ਜਿੱਥੇ ਤੂੰ ਬੈਠਾ ਨਾ ਇੱਥੇ ਤੇਰੇ ਤੋਂ ਪਹਿਲਾਂ ਕਈ ਬਹਿ ਗਈ, ਕਈ ਬਹਿ ਗਿਆ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਮੈਂ ਕਰਕੇ ਬੰਦਾ ਦੁਖੀ ਹੈ ਮੈਂ ਵੱਡਾ। ਜਿਵੇਂ ਆਪਾਂ ਕਵਾਂਗੇ ਆ ਮੇਰਾ ਭਾਈ ਸਾਹਿਬ ਜੀ ਕਾਰਡ ਲਈ ਤੋ ਤੁਹਾਡੇ ਕੰਮ ਆਵਾਂਗਾ, ਸਾਡੇ ਕੰਮ ਆਉਣਾ ਜੀ ਆ, ਸਾਨੂੰ ਬੰਦਿਆਂ ਦੇ ਕਾਰਡਾਂ ਦੀ ਲੋੜ ਕੋਈ ਨੀ।
ਬਿਨ ਕਰਮਾ ਕਿਸ਼ੂ ਨਾ ਪਾਈ ਆ,
ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਕਰਮਾਂ ਤੋਂ ਗੁਣ ਮਿਲਣਾ ਨੀ। ਫਿਰ ਆਪਾਂ ਕਹਿਣਾ ਵੀ ਆਹ ਕੰਮ ਸੌਖਾ ਸਾਡੇ ਕੰਮ ਦਾ, ਜੇ ਕਰਮਾਂ ਨੂੰ ਕੁਝ ਮਿਲ ਜਾਏਗਾ, ਨਹੀਂ ਨੀ ਪਿਆਰਿਆ, ਕਰਮ ਵੀ ਤੂੰ ਬਣਾਉਣੇ ਨੇ। ਜੇ ਚੰਗੇ ਕੰਮ ਕਰੇਗਾ ਤੇ ਚੰਗਾ ਫਲ ਮਿਲੇਗਾ, ਜੈਸਾ ਬੀਜੇ ਸੋ ਲੂਣੇ, ਕਰਮਾਂ ਸੰਧਲਾ ਖੇਤ, ਫਰੀਦਾ ਲੋੜੇ ਦਾਖ ਬਜੋਰੀਆ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਇੱਕ ਬੰਦਾ ਕਿੱਕਰਾਂ ਦੇ ਤੁੱਕੇ ਸੁੱਟਦਾ, ਸੌਗੀ ਨੀ ਮਿਲਣੀ ਉੱਥੇ। ਇੱਕ ਸਾਡੀ ਭੈਣ ਉਨ ਕੱਤਦੀ ਹੈ ਤੇ ਆਖੇ ਰੇਸ਼ਮ ਬਣ ਜੇ ਬੱਚੀਏ, ਉਨ ਦੀ ਉਨ ਰਹਿਣੀ ਹੈ ਧੀਏ, ਰੇਸ਼ਮ ਨਹੀਂ ਬਣਨਾ। ਇਸ ਪ੍ਰਕਾਰ ਇਹ ਕਰਮ ਜਿਹੜਾ ਸ਼ਬਦ ਹੈ ਨਾ, ਇਹਦਾ ਬੜੀ ਲੰਬੀ ਚੌੜੀ ਵਿਆਖਿਆ ਹੈ। ਅਰਬੀ ਫਾਰਸੀ ਵਿਚ ਕਰਮ ਦਾ ਅਰਥ ਹੁੰਦਾ ਬਖਸ਼ਿਸ਼, ਸੰਸਕ੍ਰਿਤ ਇਹਦਾ ਅਰਥ ਹੈ ਕੰਮ। ਮੈਂ ਇਹਦਾ ਸਾਂਝਾ ਜਿਹਾ ਅਰਥ ਆਪਣੇ ਕੋਲੋਂ ਬਣਾਇਆ ਹੈ। ਤੂੰ ਕੰਮ ਚੰਗੇ ਕਰ, ਉਹ ਤੇਰੇ ਤੇ ਬਖਸ਼ਿਸ਼ ਕਰ ਦੇਗਾ, ਤੂੰ ਆਪਣੀ ਡਿਊਟੀ ਕਰ, ਉਹ ਆਪਣੀ ਕਰੇਗਾ। ਬਿਨ ਕਰਮਾਂ ਕਿਸ਼ੂ ਨਾ ਪਾਈਏ, ਗੁਰਮੁਖਾ ਜਿੰਨਾ ਚਿਰ ਭਾਗ ਨਾ ਹੋਣ ਉਹਨਾਂ ਚ ਮਿਲਦਾ ਕੋਈ ਨੀ।
ਜੇ ਬਹੁਤ ਲੋਚਾ ਹੀ,
ਕਿੰਨਾ ਵੀ ਆਪਾਂ ਲਾਲਚ ਕਰੀਏ, ਕਿੰਨੀ ਵੀ ਲੋਚਾ ਹੋਵੇ ਸਾਡੇ ਅੰਦਰ, ਕਿੰਨੀ ਇੱਛਾ ਹੋਵੇ, ਪਰ ਕਰਮਾਂ ਤੋਂ ਬਿਨਾਂ ਬਾਤ ਨੀ ਬਣਨੀ।
ਆਵੇ ਜਾਏ ਜੰਮੇ ਮਰੇ,
ਗੁਰਮੁਖੋ ਪੂਰਾਂ ਦੇ ਪੂਰ ਜੰਮੀ ਜਾਂਦੇ ਨੇ, ਤੇ ਪੂਰਾਂ ਦੇ ਪੁਰ ਤੁਰੀ ਜਾਂਦੇ ਨੇ। ਇਹ ਜਾਗੜਾ ਨਾ ਇਹ ਜੈਕਸ਼ਨ ਹੈ ਗੱਡੀਆਂ ਦਾ, ਕੋਈ ਮੁਸਾਫਰ ਆ ਕੇ ਉਤਰ ਗਿਆ ਤੇ ਕੋਈ ਗੱਡੀ ਚ ਬਹਿ ਗਿਆ।
ਗੁਰ ਸ਼ਬਦ ਛੁਟਾਹੀ,
ਹਾਂ ਗੁਰੂ ਦੇ ਸ਼ਬਦ ਨਾਲ ਜੋੜ, ਇਹ ਤੈਨੂੰ ਛੁਡਾ ਦੇਗਾ। ਇੱਥੇ ਮੈਂ ਤੁਹਾਨੂੰ ਜਾਂਦਿਆਂ ਜਾਂਦਿਆਂ ਇੱਕ ਮਾੜਾ ਜਿਹਾ ਸਾ ਦਿਆਂ, ਜਿਹਨ ਰੱਬ ਦਾ ਨਾਂ ਨੀ ਲੈਣਾ। ਇੱਕ ਮਾਈ ਉਹਨੇ ਰੱਬ ਦਾ ਨਾਂ ਨੀ ਸੀ ਕਦੇ ਲਿਆ, ਤੇ ਜਦੋਂ ਉਹਦਾ ਅੰਤ ਨੂੰ ਸਮਾਂ ਆਇਆ ਤੇ ਉਹਦੀ ਹਾਲਤ ਵੇਖ ਕੇ ਪੁੱਤ ਵੀ ਪਰੇਸ਼ਾਨ। ਆਪਾਂ ਉਦੋਂ ਪਤਾ ਕੀ ਨਵਾਂ ਬਣਾਇਆ ਫਾਰਮੂਲਾ, ਇਹਦੇ ਕੋਲ ਸੁਖਮਨੀ ਸਾਹਿਬ ਦਾ ਪਾਠ ਕਰਦੇ ਮਰ ਜਾ। ਮੈਂ ਬੜਾ ਹੈਰਾਨ ਹੁੰਦਾ ਕਿ ਸੁਖਮਨੀ ਸਾਹਿਬ ਦਾ ਪਾਠ ਮਾਰਨ ਵਾਸਤੇ ਹੈ ਸਾਡੇ ਵੀ। ਮੈਂ ਕਹਿਣ ਲੱਗਾ ਜੀ ਤੁਹਾਨੂੰ ਕਹਿਣਾ ਵਿਗਿਆਨੀ ਜੋਰ ਹੋ ਗਏ, ਪਾਸੋਂ ਗੱਲ ਛੱਡ ਹੀ ਗਏ। ਮੇਰੇ ਘਰ ਦੀ ਗੱਲ ਜੀ, ਇੱਥੋਂ ਦੀ, ਇੱਕ ਹਿੰਦੂ ਭਰਾ ਮੇਰੇ ਘਰ ਹੈ, ਮੈਨੂੰ ਨਾਂ ਵੀ ਚੇਤੇ, ਮੇਰੇ ਪਿੰਡਾਂ ਦਾ ਸੀ। ਤੇ ਕਹਿੰਦਾ ਗਿਆਨੀ ਤੁਹਾਡੇ ਕੋਲ ਪਾਠ ਕਰਾਉਣਾ। ਮੈਂ ਕਿਹਾ ਤੂੰ ਅੱਗੇ ਤੱਕ ਤਾਂ ਕਰਾਇਆ ਨੀ। ਕਹਿੰਦਾ ਬੇਬੇ ਬੜੀ ਔਖੀ ਹੈ ਤੇ ਤੁਸੀਂ ਪਾਠ ਕਰੋ ਸੁਖਮਨੀ ਸਾਹਿਬ ਦਾ। ਮੈਂ ਕਿਹਾ ਭਲਿਆ ਮੈਂ ਹੁਣ ਪਾਠ ਕੀਤਾ ਤੇ ਤੂੰ ਉਹ ਮਰ ਗਈ ਤੇ ਤੂੰ ਮੇਰੇ ਤਾਂ ਪਰਚਾ ਕਰਾ ਦੇਗਾ ਬੀਟ ਬੀਜ ਚ। ਮੈਂ ਕਿਹਾ ਮੈਂ ਨੀ ਪਾਠ ਕਰਨਾ ਵੀ ਇਹ ਪਾਠ ਮਾਰਨ ਵਾਸਤੇ ਠੰਡਾ ਕਰਨ ਚਲਾ ਗਿਆ। ਮੈਂ ਕਿਹਾ ਵੀ ਤੂੰ ਕਹਿੰਦਾ ਗਿਆਨੀ ਜੀ ਪਾਠ ਕਰਕੇ ਬੇਬੇ ਮਾਰ ਦਿਓ ਤੇ ਬੇਬੇ ਮਰ ਗਈ, ਤੂੰ ਕਹਿੰਦਾ ਗਿਆਨੀ ਨੇ ਪਾਠ ਕੀਤਾ ਤੇ ਮਰ ਗਈ। ਮੈਂ ਕਿਹਾ ਮੁੜ ਕੇ ਪਰਚਾ ਕਰਾ ਦੇਗਾ, ਉਹ ਕੱਚਾ ਜਿਹਾ ਹੋ ਗਿਆ। ਉਹ ਰੱਬ ਦੇ ਪਿਆਰਿਓ, ਇਹ ਪਾਠ ਮਰਲੀ ਨਹੀਂ, ਇਹ ਪਾਠ ਜੀਵਨ ਦੇਣ ਲਈ ਹੈ। ਇਹ ਪਾਠ ਤੁਸੀਂ ਕੁਝ ਗਿਆਨੀ ਜੀ ਕਰਾਉਂਦੇ ਕਿਉਂ ਆ? ਇਹ ਕਰਾਉਂਦੇ ਇਸ ਕਰਕੇ ਆ, ਅੰਤ ਕਾਲ ਨਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਲੋਚਨ ਤੇ ਨਰ ਮੁਕਤਾ, ਪਤੰਬਰ ਵਾ ਕੇ ਹਿਰਦੇ ਵਸੇ। ਉਸ ਮੌਕੇ ਪ੍ਰਾਣੀ ਨੂੰ ਉਸ ਬਹਾਨੇ ਰੱਬ ਦਾ ਨਾਂ ਚੇਤੇ ਆ ਜੇ ਤੇ ਟਿਕਾਣੇ ਚਲਾ ਜਾਏਗਾ, ਉਹਦੀ ਕਲਿਆਣ ਹੋ ਜਾਏਗੀ। ਤੇ ਇਸ ਪ੍ਰਕਾਰ ਇਹ ਜਿੰਨਾ ਚਿਰ ਬੰਦੇ ਦੇ ਕਰਮ ਨਾ ਹੋਣ, ਆਵੇ ਜਾਏ ਜੰਮੇ ਮਰੇ ਗੁਰ ਸ਼ਬਦ ਛੁਟਾਹੀ, ਗੁਰੂ ਦੇ ਸ਼ਬਦ ਦੇ ਨਾਲ ਹੀ ਇਹ ਛੁੱਟੇਗਾ।
ਆਪ ਕਰੈ ਕਿਸ ਆਖੀਐ,
ਉਹ ਗੁਰਮੁਖੋ ਕਰਨ ਵਾਲਾ ਵੀ ਉਹ, ਕਰਾਉਣ ਵਾਲਾ ਵੀ ਉਹ, ਕਿਹਨੂੰ ਕਹਿਣਾ ਕਰੀਏ?
ਦੂਜਾ ਕੋ ਨਾਹੀ,
ਇਹ ਤਾਂ ਦੋ ਚਾਰ ਰੱਬ ਹੁਣ ਤੇ ਆਪਾਂ ਆਖੇ ਵੀ ਨਾਰਾਜ ਤੇ ਆਪਾਂ ਦੂਜੇ ਨੂੰ ਖੁਸ਼ ਕਰ ਲਈਏ। ਗੁਰਦੇਵ ਕਹਿੰਦੇ ਗੁਰਮੁਖਾ ਰੱਬ ਇੱਕ ਹੈ, ਇਸ ਕਰਕੇ ਕਿਹਦੇ ਅੱਗੇ ਕਵੇਗਾ? ਉਹ ਕੌਣ ਹੈ? ਇੱਕ ਬਿਨ ਦੂਸਰ ਸੋ ਨਾ ਚਨਾਰ, ਬਿਨ ਕਰਤਾਰ ਨਾ ਕਿਰਤਮ ਮਾਨੋ, ਤੇਰਾ ਸਰੀਰ ਕੋ ਨਾਹੀ, ਜਿਸ ਨੂੰ ਲਵੇ ਲਾਇ ਸੁਣਾ। ਹੇ ਮੇਰੇ ਵਾਹਿਗੁਰੂ, ਤੇਰਾ ਬਰਾਬਰ ਕੋ ਹੋ ਹੈ ਹੀ ਨਹੀਂ, ਮੈਂ ਤੈਨੂੰ ਕਿਹਨੂੰ ਕਵਾਂ? ਇਹ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਜਿਹੜੇ ਸਾਡੇ ਔਗਣ ਨੇ ਉਹਨਾਂ ਨੂੰ ਕੱਢ ਕੇ ਤੇ ਆਪਣੀ ਰਹਿਮਤ ਨਾਲ ਨਿਵਾਜਣ। ਉਹ ਸਮੇਂ ਦੀ ਮਜਬੂਰੀ ਕਰਕੇ ਗੁਰਮੁਖੋ ਜਿਹੜੀ ਇਹ ਆਪਸ ਸਾਕਾ ਚੱਲ ਰਿਹਾ। ਮੇਰੀ ਵਿਚਾਰ ਤਾਂ ਸੀ ਵੀ ਮੈਂ ਬਹੁਤ ਕੁਝ ਤਿਆਰੀ ਕਰਕੇ ਆਇਆ ਸੀ, ਕਿਉਂਕਿ ਮੈਂ ਸਾਕਾ ਅੱਖੀ ਵੇਖਿਆ, ਮੈਂ ਆਪਣੇ ਸਾਹਮਣੇ ਮੁਕਤਾਂ ਹੁੰਦੀਆਂ ਵੇਖੀਆਂ, ਪਰ ਸਮੇਂ ਦੀ ਮਜਬੂਰੀ ਕਰਕੇ, ਕਿਉਂਕਿ ਉਹਨਾਂ ਨੇ ਕਹਿਣਾ ਵੀ ਤੁਸੀਂ ਗਿਆਨੀ ਜੀ ਟਾਈਮ ਵੱਧ ਲਾ ਲਿਆ, ਇਸ ਕਰਕੇ ਮੇਰੀ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਆਵੈ ਜਾਏ ਜੰਮੈ ਮਰੈ ਗੁਰ ਸ਼ਬਦ ਛੁਟਾਹੀ, ਆਪ ਕਰੈ ਕਿਸ ਆਖੀਐ ਦੂਜਾ ਕੋ ਨਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।